पाद पंकज बंदन पाद पंक बंदना सिमरो अंगद दुख निकंदना श्री अमरदास हृदय नित त्याओ हृदय नित त्याओ श्री गुरु रामदास गुण गाओ श्री अरजन विघन न के नाशक विघन न के हर गोविंद शुभ सुमत प्रकाशक श्री हर राय नमो कर जोरी नमो कर जोरी श्री हर कृष्ण मनाओ बोरी देव बहादुर
परम कृपाला
जी परम कृपाला श्री गुरु गोविंद सिंह बेसाला तरो तरा पर पुन पुन सीसा जे पुन पुन सीसा बंदो बार बार जगदीसा एक ओंकारा सतगुरु तेह प्रसाद सच होए
वाहे गुरु जी
फतेह विघन विनाशन सोए
वाहे गुरु जी की फतेह विघन विनाशन
सोए
दुएरा सतनाम करता पुरख कीन भगत ते जोर मार्ग फले पछान के आए तुमरी ओर
वाहिगुरु जी का खालसा वाहिगुरु जी की फतेह धन धन नौवे पातशाह सतगुरु श्री गुरु तेग बहादुर साहिब महाराज जी दे पावन पवित्र इतिहासक अस्थाना अंदर जुगो जुग अटल शब्दा अवतार बाणी दे बोहे थो तन तन श्री गुरु ग्रंथ साहिब महाराज जी दी पावन पवित्र पुत्र हजूरी अंदर जुड़ पैछी गुरु खालसा साध संगत जी आप जी दे अत्यंत वड्डे भाग हन जो सतगुरु महाराज जी दे पावन पवित्र चरना कमला विखे संध्या दे दीवाना दियां हाजरियां भर रहे हो सतगुरु महाराज जी की अपार कृपा है जो आपा नेता प्रति गुर इतिहास लड़ीवार कथा विचारां सरवण करते हाँ सतगुरु नानक देव साहिब महाराज जी जदों भाई मरदाने ते भाई बाले नू भगत ध्रुव का सारा प्रसंग सुनाया कि किस विधि नाल भगत ध्रुव नू राजकाज मिलिया ते उन्हें राजकाज करके अपना राजकाज 36,000 साल चला के अपने पुत्र नू दे के आप गंगा दे किनारे ते आ के जंगलां विच बैठ के तपस्या की थी ते तपस्या तो बाद इस भगत ध्रुव दे वास्ते आकाश विचों विमान आया उस विमान विच जेड़े सेवक बैठे सी उन्हां ने आख्या कि हे भगत जी जिस अकाल पुरख दी तुसी भगती कीती है उस अकाल पुरख ने सानू तुहानू लै जाण वास्ते भेजिया है तुसी साडे नाल चलो ਅਤੇ ਉਸ ਅਵਸਥਾ ਨੂੰ ਪ੍ਰਾਪਤ ਕਰੋ ਜਿਸ ਅਵਸਥਾ ਨੂੰ ਵੱਡੇ ਵੱਡੇ ਦੇਵੀ ਦੇਵਤੇ ਲੋਚਦੇ ਹਨ, ਜਿਸ ਅਵਸਥਾ ਨੂੰ, ਜਿਸ ਪਦਵੀ ਨੂੰ, ਜਿਸ ਅਟਲ ਪਦਵੀ ਨੂੰ ਸੂਰਜ, ਚੰਦਰਮਾ, ਤਾਰੇ, ਸਪਤ ਰਿਸ਼ੀ, ਤਾਰਾ ਮੰਡਲ ਸਭ ਜਿਸ ਪਦਵੀ ਨੂੰ ਆਸ ਪਾਸ ਉਹਦੇ ਪਰਿਕਰਮਾ ਕਰਦੇ ਰਹਿੰਦੇ ਨੇ, ਉਹ ਅਟਲ ਪਦਵੀ ਤੁਹਾਨੂੰ ਅਕਾਲ ਪੁਰਖ ਦੀ ਆਗਿਆ ਦੇ ਨਾਲ ਹੋਈ ਹੈ। ਇਹ ਭਗਤ ਧਰੂ ਜੀ, ਤੁਸੀਂ ਆਪਣੀ ਪਦਵੀ ਤੇ ਬਿਰਾਜਮਾਨ ਹੋਵੋ ਤਾਂ ਭਗਤ ਧਰੂ ਆਪਣੀ ਥਾਂ ਤੇ ਵਿਮਾਨ ਤੇ ਚੜ ਕੇ ਉਸ ਪਦਵੀ ਤੇ ਆ ਗਏ ਜਿਸ ਪਦਵੀ ਨੂੰ ਧਰੂ ਅਟਲ ਕਹਿੰਦੇ ਹਨ, ਧਰੁਵ ਤਾਰਾ। ਤਾਂ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਭਾਈ ਮਰਦਾਨੇ ਨੂੰ ਇਹ ਸਾਖੀ ਸੁਣਾਈ ਤਾਂ ਭਾਈ ਮਰਦਾਨਾ ਜੀ ਕਹਿਣ ਲੱਗੇ, ਸਤਿਗੁਰੂ ਜੀ ਆਪਾਂ ਜਿਸ ਥਾਂ ਤੇ ਆਏ ਹਾਂ ਇਹ ਧਰੁਵ ਮੰਡਲ ਹੈ, ਤੇ ਕਿਰਪਾ ਕਰਕੇ ਜਿੱਥੇ ਧਰੁਵ ਰਹਿੰਦਾ ਧਰੁਵ ਭਗਤ ਉੱਥੇ ਤੱਕ ਸਾਨੂੰ ਲੈ ਚੱਲੋ। ਤਾਂ ਸਤਿਗੁਰੂ ਮਹਾਰਾਜ ਧਰੁਵ ਭਗਤ ਦੇ ਕੋਲ ਆਏ ਨੇ ਤੇ ਧਰੁਵ ਭਗਤ ਨੇ ਗੁਰੂ ਸਾਹਿਬ ਜੀ ਨੂੰ ਦੇਖ ਕੇ, ਭਾਈ ਬਾਲੇ ਤੇ ਮਰਦਾਨੇ ਨੂੰ ਦੇਖ ਕੇ ਹੈਰਾਨ ਹੋਇਆ ਵੀ ਧਰਤੀ ਤੇ ਚੱਲਣ ਵਾਲੇ ਲੋਕ ਆਕਾਸ਼ ਦੇ ਵਿੱਚ ਕਿਸ ਤਰ੍ਹਾਂ ਆ ਗਏ, ਤੇ ਸਤਿਗੁਰੂ ਜੀ ਨੂੰ ਸਵਾਲ ਕਰਕੇ ਪੁੱਛਣ ਲੱਗੇ ਭਗਤ ਧਰੁਵ ਜੀ। ਧਰੁਵ ਕਹਿੰਦਾ, ਹੇ ਮਹਾਤਮਾ ਪੁਰਸ਼ ਜੀ, ਤੁਹਾਨੂੰ ਇਸ ਸੰਸਾਰ ਤੋਂ, ਧਰਤੀ ਤੋਂ ਇਸ ਧਰੁਵ ਤਾਰੇ ਤੇ ਲੈ ਕੇ ਕੌਣ ਆਇਆ, ਕਿਸ ਦੇ ਜ਼ੋਰ ਨਾਲ, ਕਿਹਦੀ ਸ਼ਕਤੀ ਨਾਲ ਕਿਵੇਂ ਆਏ ਹੋ ਤੇ ਕਿਸ ਥਾਂ ਤੇ ਅੱਗੇ ਜਾਣਾ, ਕੀ ਇੱਛਾ ਹੈ, ਕੀ ਕਰਦੇ ਹੋ? ਇਹ ਸਵਾਲ ਭਗਤ ਧਰੁਵ ਨੇ ਪੁੱਛੇ ਨੇ। ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਇਹਨਾਂ ਸਵਾਲਾਂ ਦਾ ਜਵਾਬ ਦੇ ਰਹੇ ਨੇ ਤੇ ਸਤਿਗੁਰੂ ਮਹਾਰਾਜ ਜੀ ਭਗਤ ਧਰੁਵ ਦੇ ਇਹਨਾਂ ਸਵਾਲਾਂ ਦਾ ਜਵਾਬ ਦੇ ਕੇ ਕੁਝ ਸਮਾਂ ਵਿਚਾਰਾਂ ਕਰਕੇ ਆਪ ਅੱਗੇ ਸੱਚਖੰਡ ਦੇ ਵਿੱਚ ਗੁਰੂ ਮਹਾਰਾਜ ਜੀ ਜਾ ਰਹੇ ਨੇ। ਆਪਾਂ ਸੱਚਖੰਡ ਦਾ ਪ੍ਰਸੰਗ ਅਤੇ ਭਗਤ ਧਰੁਵ ਦਾ ਪ੍ਰਸੰਗ ਬੜੇ ਪਿਆਰ ਤੇ ਸਤਿਕਾਰ ਨਾਲ ਸਰਵਣ ਕਰਨਾ ਕਰੀਏ। ਮਨ ਬਿਰਤੀਆਂ ਨੂੰ ਇਕਾਗਰ ਕਰਕੇ ਰਸਨਾ ਨੂੰ ਪਵਿੱਤਰ ਕਰਨ ਵਾਸਤੇ ਆਖਣਾ ਕਰੋ ਜੀ, ਸਤਨਾਮ ਸ਼੍ਰੀ
ਵਾਹਿਗੁਰੂ, ਗੁਰੂ ਸਾਹਿਬ ਜੀਓ,
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।
ਦੁਏਰਾ ਸਤਨਾਮ ਕਰਤਾ ਪੁਰਖ ਕੀਨ ਭਗਤ ਤੇ ਜ਼ੋਰ।
ਭਗਤ ਧਰੁਵ ਨੇ ਪੁੱਛਿਆ ਕਿਸ ਦੇ ਜ਼ੋਰ ਨਾਲ, ਕਿਸ ਸ਼ਕਤੀ ਦੇ ਨਾਲ ਧਰਤੀ ਤੇ ਚੱਲਣ ਵਾਲੇ ਮਨੁੱਖ ਇਸ ਭੂਚਰ ਧਰਤੀ ਤੇ ਚੱਲਣ ਵਾਲੇ ਹੁੰਦੇ ਤੇ ਖੇ ਨਾਮ ਆਕਾਸ਼ ਦਾ, ਆਕਾਸ਼ ਵਿੱਚ ਚੱਲਣ ਵਾਲੇ। ਕਹਿੰਦੇ ਤੁਸੀਂ ਭੂਚਰ ਹੋ, ਧਰਤੀ ਤੇ ਰਹਿਣ ਵਾਲੇ ਹੋ, ਤੇ ਤੁਹਾਨੂੰ ਆਕਾਸ਼ ਵਿੱਚ ਕਿਸ ਜ਼ੋਰ ਦੇ ਨਾਲ, ਕਿਹਦੀ ਸ਼ਕਤੀ ਨਾਲ ਆਏ ਹੋ? ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਇਸ ਦਾ ਜਵਾਬ ਦੇ ਰਹੇ, ਕਹਿੰਦੇ ਹੇ ਭਗਤ ਜੀ, ਜਿਹੜਾ ਸਤ ਨਾਮ, ਸੱਚੀ ਨਾਮ ਦਾ, ਸੱਚੀ ਚੇਤਨਤਾਈ ਵਾਲਾ ਅਕਾਲ ਪੁਰਖ, ਕਰਤਾ ਪੁਰਖ ਹੈ, ਸਭ ਸ੍ਰਿਸ਼ਟੀ ਨੂੰ ਕਰਨ ਵਾਲਾ, ਉਸ ਅਕਾਲ ਪੁਰਖ ਦੀ ਭਗਤੀ ਦੇ ਕਾਰਨ, ਜਿਸ ਭਗਤੀ ਦੇ ਨਾਲ ਤੁਹਾਨੂੰ ਇਹ ਅਟਲ ਪਦਵੀ ਮਿਲ ਗਈ ਹੈ, ਕਿ ਉਸ ਪਦਵੀ ਭਗਤੀ ਦੇ ਨਾਲ ਅਸੀਂ ਇਸ ਥਾਂ ਤੇ ਆ ਵੀ ਨਹੀਂ ਸਕਦੇ, ਜਿਸ ਭਗਤੀ ਨਾਲ ਤੁਹਾਨੂੰ ਅਟਲ ਪਦਵੀ ਮਿਲ ਚੁੱਕੀ ਹੈ, ਉਸੇ ਭਗਤੀ ਦੇ ਜ਼ੋਰ ਤੇ, ਉਸ ਅਕਾਲ ਪੁਰਖ ਦੀ ਵਡਿਆਈ ਤੇ, ਉਹਦੀ ਭਗਤੀ ਦੇ ਹਿੱਸੇ ਵਿੱਚੋਂ ਅਸੀਂ ਇਸ ਥਾਂ ਤੇ ਪਹੁੰਚੇ ਹਾਂ।
ਮਾਰਗ ਭਲੇ ਪਛਾਣ ਕੇ ਆਏ ਤੁਮਰੀ ਓਰ।
ਅਕਾਲ ਪੁਰਖ ਦੇ ਨਾਮ ਨੂੰ, ਭਲੇ ਨਾਮ ਨੂੰ ਆਪਣੇ ਮਨ ਵਿੱਚ ਪਛਾਣ ਕੇ, ਆਪਣੇ ਮਨ ਇੰਦਰੀਆਂ ਦੇ ਵਿੱਚ ਅਕਾਲ ਪੁਰਖ ਦਾ ਨਾਮ ਵਸਾ ਕੇ ਭਗਤੀ ਕਰਦਿਆਂ ਹੋਇਆਂ ਕਿ ਤੁਹਾਡਾ ਧਰੁਵ ਮਾਰਗ, ਭਲਾ ਮਾਰਗ ਜਾਣ ਕੇ ਤੁਹਾਡੇ ਰਸਤੇ ਤੇ, ਇਸ ਰਸਤੇ ਤੇ ਭਗਤੀ ਦੇ ਬਸ ਵਿੱਚ ਆਏ ਹਾਂ।
ਜੋ ਪਈ ਧਰਿਓ ਧਿਆਨ ਜਬ ਕੀ ਕਰਤਾਰਾ ਸਭੀ ਮਾਰਗ ਪਇਓ ਸੁਖਾਰਾ।
ਸਤਿਗੁਰੂ ਸਾਹਿਬ ਜੀ ਕਹਿਣ ਲੱਗੇ, ਹੇ ਭਗਤ ਧਰੁਵ ਜੀ, ਜਿਹੜਾ ਇਹ ਭਲਾ ਮਾਰਗ ਹੈ ਤੁਸੀਂ ਦੱਸਦੇ ਹੋ, ਇਹ ਭਲੇ ਮਾਰਗ ਬਾਰੇ ਦੱਸਿਆ ਕਿਹਨੇ? ਇਸ ਰਸਤੇ ਤੇ ਆਉਣਾ ਬਹੁਤ ਕਠਿਨ ਹੈ, ਜਿਸ ਰਸਤੇ ਨੂੰ ਕੋਈ ਇਨਸਾਨ ਨਹੀਂ ਪਹੁੰਚ ਸਕਦਾ, ਕਿਉਂਕਿ ਧਰਤੀ ਤੋਂ ਬਾਹਰ ਜਦੋਂ ਜਾਂਦੇ ਆ ਵਾਯੂਮੰਡਲ ਵਿੱਚ, ਉੱਥੇ ਬੰਦਾ ਉੱਥੇ ਆਲੇ ਦੁਆਲੇ ਘੁੰਮਣ ਲੱਗ ਜਾਂਦਾ। ਇੱਕ ਪੁਰਾਣਾ ਵਿੱਚ ਸਾਖੀ ਆਉਂਦੀ ਵੀ ਜਦੋਂ ਭੀਮ ਨੇ ਹਾਥੀ ਛੱਡੇ ਸੀ ਨਾ ਧਰਤੀ ਤੋਂ ਘੁਮਾ ਕੇ, ਉਹ ਹਜੇ ਵੀ ਆਕਾਸ਼ ਵਿੱਚ ਉਸੇ ਤਰ੍ਹਾਂ ਘੁੰਮ ਰਹੇ ਨੇ, ਕਹਿੰਦੇ ਸੀ। ਸੋ ਜਿਹੜਾ ਆਕਾਸ਼ ਤੋਂ ਉੱਪਰ ਲੰਘ ਜਾਂਦੇ ਧਰਤੀ ਤੋਂ ਉੱਪਰ ਵਾਯੂਮੰਡਲ ਵਿੱਚ, ਉੱਥੇ ਬੰਦਾ ਗੁੰਮ ਹੋ ਜਾਂਦਾ, ਉੱਥੋਂ ਬੰਦੇ ਨੂੰ ਰਸਤਾ ਨਹੀਂ ਮਿਲਦਾ। ਭਗਤ ਧਰੁਵ ਕਹਿੰਦਾ, ਤੁਸੀਂ ਕਿਸ ਰਸਤੇ ਤੋਂ ਆਏ ਹੋ? ਤਾਂ ਸਤਿਗੁਰੂ ਮਹਾਰਾਜ ਜੀ ਕਹਿੰਦੇ ਵੀ ਅਕਾਲ ਪੁਰਖ ਦਾ ਨਾਮ ਜਪ ਕੇ, ਅਕਾਲ ਪੁਰਖ ਦਾ ਜਦੋਂ ਨਾਮ ਜਪ ਕੇ ਧਿਆਨ ਲਾਇਆ ਹੈ, ਤਾਂ ਉਹਦੇ ਧਿਆਨ ਦੇ ਵਿੱਚੋਂ ਇਹ ਰਸਤਾ ਸਾਨੂੰ ਮਿਲਿਆ, ਭਲਾ ਰਸਤਾ। ਇਹ ਜਿਹੜਾ ਤੁਹਾਡਾ ਰਸਤਾ ਹੈ ਭਗਤ ਧਰੁਵ ਜੀ, ਅਕਾਲ ਪੁਰਖ ਦਾ ਧਿਆਨ ਕਰਕੇ ਨਾਮ ਜਪ ਕੇ ਇਸ ਰਸਤੇ ਤੇ ਆਏ ਹਾਂ।
ਨਿਰੰਕਾਰ ਕੇ ਦਰਸ਼ਨ ਆਏ,
ਉਸ ਨਿਰੰਕਾਰ ਅਕਾਲ ਪੁਰਖ ਦੇ ਦਰਸ਼ਨਾਂ ਵਾਸਤੇ ਜਾ ਰਹੇ ਹਾਂ। ਦਰਸ਼ਨਾਂ ਵਾਸਤੇ ਇਹ ਰਸਤਾ ਉਹ ਹੈ, ਅਕਾਲ ਪੁਰਖ ਦੇ ਦਰਸ਼ਨਾਂ ਵੱਲ ਅੱਗੇ ਜਾ ਰਹੇ ਹਾਂ। ਸੱਚਖੰਡ ਵਿੱਚ ਜਾਣਾ, ਪਰ ਅਸੀਂ ਸੋਚਿਆ ਵੀ ਰਸਤੇ ਵਿੱਚ ਤੁਹਾਡਾ ਰਸਤਾ ਵੀ ਆਉਂਦਾ, ਤੁਹਾਨੂੰ ਵੀ ਦੇਖ ਜਾਈਏ। ਜਿੰਨੇ ਵੀ ਮਹਾਤਮਾ ਪੁਰਸ਼, ਸੰਤ ਮਹਾਂਪੁਰਸ਼ ਰਸਤੇ ਵਿੱਚ ਨੇ, ਉਹਨਾਂ ਦੇ ਦਰਸ਼ਨ ਕਰਦਿਆਂ ਹੋਇਆਂ ਮਨ ਵਿੱਚ ਇੱਛਾ ਅਕਾਲ ਪੁਰਖ ਦੇ ਦਰਸ਼ਨਾਂ ਦੀ ਹੈ। ਰਸਤਾ ਸਾਡੀ ਮੰਜ਼ਿਲ ਉਹ ਹੈ, ਤੇ ਮੰਜ਼ਿਲ ਵਿੱਚ ਜਾਂਦਿਆਂ ਪਹਿਲਾਂ ਕਈ ਪੜਾਅ ਆਉਂਦੇ ਨੇ, ਤੇ ਇਹ ਵੀ ਤੁਹਾਡੇ ਦਰਸ਼ਨਾਂ ਦਾ ਪੜਾਅ, ਅਸੀਂ ਤੁਹਾਡੇ ਦਰਸ਼ਨ ਕਰਨੇ ਸੀ। ਇਹ ਭਗਤ ਧਰੁਵ ਜੀ ਅਕਾਲ ਪੁਰਖ ਦੇ ਰਸਤੇ ਨੂੰ ਜਾ ਰਹੇ ਹਾਂ, ਤੇ ਰਸਤੇ ਵਿੱਚ ਤੁਹਾਡੇ ਦਰਸ਼ਨ ਵੀ ਕਰਨ ਲੱਗੇ ਹਾਂ।
ਨਿਰੰਕਾਰ ਕੇ ਦਰਸ਼ਨ ਆਏ, ਦਾਨਵ ਦੇਵ ਚਰਨ ਕੋ ਲਾਏ।
ਜਿਹੜਾ ਅਕਾਲ ਪੁਰਖ ਦਾ ਰਸਤਾ ਹੈ, ਇਸ ਰਸਤੇ ਨੂੰ ਦਾਨਵ, ਰਾਕਸ਼ਸ, ਦੇਵਤੇ, ਜਿਹੜੇ ਰਸਤੇ ਵਿੱਚ ਬੜੇ ਰਾਕਸ਼ਸ ਦੇਵਤੇ ਅਨੇਕਾਂ ਬਿਰਤੀਆਂ ਦੇ ਆਉਂਦੇ, ਰਾਕਸ਼ ਵੀ ਤਾਂ ਆਕਾਸ਼ ਵਿੱਚ ਰਹਿੰਦੇ, ਦੇਵਤੇ ਵੀ ਆਕਾਸ਼ ਵਿੱਚ ਰਹਿੰਦੇ ਨੇ। ਸੋ ਅਕਾਲ ਪੁਰਖ ਦੇ ਰਸਤੇ ਵੱਲ ਕਈ ਤਰ੍ਹਾਂ ਦੀਆਂ ਬਿਰਤੀਆਂ, ਸ਼ਕਤੀਆਂ, ਤਾਕਤਾਂ ਆਉਂਦੀਆਂ ਹਨ।
ਦਰਸ਼ਨ ਕੀ ਅਬ ਲਾਖ ਹਮਾਰਾ, ਵਰਦੀ ਜੈ ਜਿਉ ਬੇਗ ਨਿਆਰਾ।
ਪਾਤਸ਼ਾਹ ਜੀ ਕਹਿਣ ਲੱਗੇ, ਹੇ ਭਗਤ ਧਰੁਵ ਜੀ, ਅਸੀਂ ਅਕਾਲ ਪੁਰਖ ਦੇ ਦਰਸ਼ਨ ਨੂੰ ਜਾ ਰਹੇ ਹਾਂ, ਰਸਤੇ ਵਿੱਚ ਕਈਆਂ ਸ਼ਕਤੀਆਂ ਨੂੰ ਮਿਲਣਾ ਪੈਂਦਾ, ਤੇ ਅਕਾਲ ਪੁਰਖ ਨੂੰ ਮਿਲ ਸਕੀਏ, ਉਸ ਅਕਾਲ ਪੁਰਖ ਦੇ ਵਾਹਿਗੁਰੂ ਦੇ ਦਰਸ਼ਨ ਹੋ ਜਾਣ ਸੱਚਖੰਡ ਵਿੱਚ, ਇਹ ਸਾਨੂੰ ਵਰ ਦਵੋ। ਤੁਸੀਂ ਭਗਤ ਹੋ, ਭਗਤਾਂ ਨੇ ਅਕਾਲ ਪੁਰਖ ਦੇ ਦਰਸ਼ਨ ਕੀਤੇ ਹਨ, ਕਿਰਪਾ ਕਰਕੇ ਸਾਨੂੰ ਵੀ ਇਹ ਵਰ ਦਵੋ ਕਿ ਸਾਨੂੰ ਅਕਾਲ ਪੁਰਖ ਦੇ ਦਰਸ਼ਨ ਹੋ ਜਾਣ।
ਬਾਲ ਬੈਸ ਤੇ ਭਗਤ ਸਾ ਪੂਰਨ, ਮਹਿਮਾ ਅਦਕ ਤੋਰ ਗੁਣ ਰੂਰਨ।
ਮਹਾਰਾਜ ਕਹਿਣ ਲੱਗੇ, ਹੇ ਭਗਤ ਜੀ, ਤੁਸੀਂ ਛੋਟੀ ਉਮਰ ਤੋਂ ਭਗਤੀ ਦੇ ਵਿੱਚ ਪੂਰਨ ਰਹੇ ਹੋ, ਤੁਹਾਡੀ ਮਨ ਬਿਰਤੀ ਭਗਤੀ ਦੇ ਵਿੱਚ ਪੂਰੀ ਰੱਤੀ ਹੋਈ ਹੈ। ਪੂਰਾ ਹੋ ਜਾਣਾ ਯਾਨੀ ਸਮਾ ਜਾਣਾ, ਤੁਹਾਡੀ ਮਨ ਬਿਰਤੀਆਂ ਭਗਤੀ ਵਿੱਚ ਸਮਾਈਆਂ ਹੋਈਆਂ ਨੇ। ਛੋਟੀ ਉਮਰ ਤੋਂ ਤੁਸੀਂ ਭਗਤੀ ਕੀਤੀ ਹੈ, ਅਕਾਲ ਪੁਰਖ ਦੇ ਉਸ ਵਾਹਿਗੁਰੂ ਦੇ ਗੁਣ ਗਾਏ ਹਨ।
ਜਾਨੋ ਨਾਨਕ ਨਾਮੇ ਅਮਾਰਾ, ਦਰਸ਼ਨ ਭਗਤਨ ਕੋ ਸੁਖ ਸਾਰਾ।
ਤੇ ਪਾਤਸ਼ਾਹ ਜੀ ਕਹਿਣ ਲੱਗੇ ਵੀ ਤੁਸੀਂ ਬਹੁਤ ਵੱਡੇ ਭਗਤ ਹੋ, ਅਸੀਂ ਤੁਹਾਨੂੰ ਦਰਸ਼ਨ ਕਰਨ ਵਾਸਤੇ ਆਏ। ਹੇ ਭਗਤ ਧਰੁਵ ਜੀ, ਸਾਡਾ ਨਾਮ ਨਾਨਕ ਹੈ, ਤੇ ਅਸੀਂ ਅਕਾਲ ਪੁਰਖ ਦੇ ਦਰਸ਼ਨਾਂ ਨੂੰ ਜਾ ਰਹੇ ਸੀ, ਤੇ ਅਸੀਂ ਜਾਣਦੇ ਹਾਂ ਵੀ ਤੁਸੀਂ ਬਹੁਤ ਭਗਤੀ ਕੀਤੀ ਹੈ ਬੈਲ ਅਵਸਥਾ ਵਿੱਚ, ਛੋਟੀ ਉਮਰ ਵਿੱਚ, ਤੇ ਤੁਹਾਡੇ ਦਰਸ਼ਨ ਵੀ ਕਰਦੇ ਜਾ ਰਹੇ ਸੀ।
ਧਰੁਵ ਨੇ ਸੁਣਿਓ ਨਾਮ ਅਸ ਜਬੇ, ਨਮੋ ਕੀਨ ਕਰ ਜੋਰੇ ਤਵੇ।
ਜਦੋਂ ਭਗਤ ਧਰੁਵ ਨੇ ਸੁਣਿਆ ਵੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦਾ ਨਾਮ ਸੁਣਦਿਆਂ ਸਾਰ भगत ध्रुव ने गुरु नानक देव महाराज जी नु नमस्कार कीती है दोवे हाथ जोड़ के
कहने लगियो पूरब सुध पाए तरा अवतार प्रभु धर जाए।
भगत ध्रुव जी कहन लगे कहिंदे हे महाराज असी पहला सुनिया सी भी धरती ते अकाल पुरख जी आप अवतार धार के आउणगे। हे महाराज तुसी अज मेरे नूं मेनू दर्शन देण वास्ते आए हो। ओ समा अज है जिस वक्त बारे मैं सुनिया सी भी कल युग दे विच अकाल पुरख आप अवतार धारणगे। महाराज ओ समा आ गया तुसी मेनू दर्शन देण आए हो।
आन निकट मुझ दर्शन दीनंग लोचन गोचर सफली कीनंग।
हे महाराज तुसी आ के मेनू दर्शन दे दिते ना तुहाडे दर्शन इस तरह हन भी जेड़ी चीज तक बंदे दी क्षमता ना होवे ना जिस थां तक बंदा पहुंच ना सके उसनू ओ चीजा अखां सामने दिख जान किन्नी सफलता ही होंदी है। महाराज अकाल पुरख दे दर्शन कई समय लग जांदे अकाल पुरख दे दर्शना वास्ते। महाराज तुहाडे सरूप नू इस मनुख सरूप दे विच अकाल पुरख दे दर्शन वास्ते बड़ा समा लग जांदा। हे पातशाह जी तुसी अपने दर्शन दे के जेड़ा काम मेरे वास्ते औखा सी ओ काम तुसी मेरा सफला कर दिता है।
श्री अंगद जी सुन सुख रासु यो हरकत किए बचन बिलासु।
भाई बाला जी सतगुरु अंगद देव साहिब महाराज जी नु साखी सुना रहे। हे पातशाह जी हे सुखां दे सागर श्री गुरु अंगद देव महाराज जी सुनना करो। उस समय सुखां दे सागर श्री गुरु नानक देव साहिब महाराज जी अते भगत ध्रुव जी ने आपस विच बहुत प्यार दे विच बचन बिलास कीते।
कितक काल बैठे जग स्वामी ते पद कवि नमाम नमामे।
भाई साहब भाई कवि संतोख सिंह जी कहिंदे उस समय बहुत समा सतगुरु महाराज जी भगत ध्रुव दे नाल बैठ के विचारां कीतियां अकाल पुरख दे गुण गाए बचन कीते। कहिंदे जिस समय भगत ध्रुव जी ते सतगुरु महाराज जी भाई बाला ते भाई मरदाना जी बैठे सी ध्रुव मंडल ते कहिंदे ऐसे स्वरूप नूं कवि संतोख सिंह कहिंदे असी बार बार नमस्कारां करदे हां।
दोएरा अद्भुत संत समाज सर कर शनान मिलताए।
कहिंदे भी जेड़े संतां दे चरण हन संतां दा मिलाप संतां नाल बैठना। कवि संतोख सिंह जी कहिंदे भी जेड़ा संतां रूपी समुंदर है संगत दा समुंदर है संतां नाल बैठन नाल संतां दे विचार सुनन दे नाल जिवें सरोवर दे विच इशनान करन दे नाल पाप ले जांदे ने तीर्थां ते इशनान करन नाल मैल मन तन दी मैल उतर जांदी है इसे तरह संतां रूपी संगत दे नाल।
बाईस ते पिक होते भगते हंस कराहे।
कहिंदे भी एक पंछियां दा उदाहरण दिता जेड़ा कां है कां दी बोली जेड़ा बंदा सुन लवे ओनू सुन के अंदर वाइब्रेशन होंदी बंदे दा मन भैड़ी जी आवाज लगदी कां दी कां 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 करदा रहिंदा कां दी आवाज सुन के बंदा दुखी होंदा। ते ओ दूसरे पासे कोयल दी आवाज है जिस बंदे दी आवाज दा अलंकार दे के किसे दी शोभा करनी होवे ना भी फलाने दी आवाज किन्नी सुंदर है तां ओदी बराबरी कोयल दी आवाज जिन्नी सुंदर कह के कहिंदे हन। सो कोयल दी आवाज कहिंदे एक पासे कां दी आवाज एक पासे कोयल दी आवाज ते एक पासे बगला एक पासे हंस। कहिंदे संतां रूपी समुंदर नाल इशनान करके संतां दे बचन सुन के जेड़ी बंदे दी बोली कां वाली हुंदी है बंदे दी बिरती कां वाली माड़ी बिरती हुंदी है اس بندے دی ماڑی برتی ختم ہو جاندی ہے تے او دے اندر کوئل والے شب گن آ جاندے تے ایک پاسے جڑا بگلا ہوندا رنگ تا بگلے دا بھی چٹا تے رنگ ہنس دا بھی اوہو جہا ہوندا کہندے رنگ بگلے دا اس طرح دا بگلا ہنس وانگو لگدا پر جدوں او ماڑیاں تھاواں تے ڈڈیاں پھڑدا مچھیاں پھڑدا اس وقت پچھانیا جاندا تے ہنس جدوں مان سروور وچوں موتی چگدا اس وقت ہنس دی پراپتی ہنس دی اوستھا دا پتا لگ جاندا اسی طرح کہندے بگلے تو ہنس بن جائی دا تے کان تو کوئل بن جائی دا کدوں جدوں سنتاں روپی سنگت وچ اشنان ہو جاوے
جو پئی بالا کیتر چریتے آسا
بھائی بالا جی بہت سندر انوپم جس اتہاس دے اپما نہیں کہہ سکتے ایسا رچیوان رومانچک بڑا سندر اتہاس ستگرو نانک دیو صاحب مہاراج جی دا بھائی بالا جی برنن کر رہے ہیں
نیری انگد جی سن سکھ راسا
بھائی بالا جی کہندے ہے ستگرو انگد دیو مہاراج سکھاں دے ساگر جی گرو صاحب جی دا جڑا اتہاس ہے اے مکتی جگتی بھگتی تینے پدارتھ دین والا کرپا کر کے گرو صاحب جی دا اتہاس سننا کرو
ہم کو ترو لوک میں چھوڑا غم نے سچ کھنڈ کی اورا
ستگرو نانک دیو صاحب مہاراج جی بھائی بالا جی کہندے سانو اتے بھائی مردانا دونوں نو تھرو منڈل تے چھڈ دتا ਸਾਨੂੰ ਧਰੋਹ ਮੰਡਲ ਦੇ ਪਾਤਸ਼ਾਹ ਜੀ ਛੱਡ ਕੇ ਆਪ ਅੱਗੇ ਸੱਚਖੰਡ ਦੇ ਵੱਲ ਪਿਆਨਾ ਕੀਤਾ ਜਿਹੜਾ ਸੱਚਖੰਡ ਹੈ ਉਸ ਦਾ ਰੂਪ ਵਰਣਨ ਕਰ ਰਹੇ ਸਤਿਗੁਰੂ ਮਹਾਰਾਜ ਜੀ ਸੱਚਖੰਡ ਦੇ ਵਿੱਚ ਚਲੇ ਗਏ
ਤੇ ਫਿਰ ਤੰਤ ਦੇਖਿਓ ਨੈ ਕੈਸੇ ਜੋ ਮੈਂ ਸੁਣਿਓ ਸੁਣਾਵੋ ਕੈਸੇ
ਭਾਈ ਬਾਲਾ ਜੀ ਕਹਿੰਦੇ ਜਿਹੜਾ ਸੱਚਖੰਡ ਹੈ ਨਾ ਉਹਦਾ ਪ੍ਰਸੰਗ ਉਹਦੇ ਸਰੂਪ ਨੂੰ ਅਸੀਂ ਦੇਖਿਆ ਨਹੀਂ ਜੇ ਦੇਖਿਆ ਨਹੀਂ ਤਾਂ ਦੱਸੋ ਉਹਦੇ ਬਾਰੇ ਕੀ ਕਹਿ ਸਕਦੇ ਹਾਂ ਪਤਾ ਨਹੀਂ ਕਿਹੋ ਜਿਹਾ ਜੋ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਮੁੱਖ ਤੋਂ ਉਸ ਸਮੇਂ ਸੁਣਿਆ ਸੀ ਸੱਚਖੰਡ ਦਾ ਹਾਲ ਉਹ ਤੁਹਾਨੂੰ ਦੱਸਦੇ ਹਾਂ ਵੀ ਸੱਚਖੰਡ ਦਾ ਰੂਪ ਕੈਸਾ ਸੀ
ਛਿਣਕ ਵਿਖੇ ਪਹੁੰਚੇ ਸੁਖ ਦਾਨੇ
ਥੋੜੇ ਸਮੇਂ ਦੇ ਵਿੱਚ ਸੁੱਖਾਂ ਦੇ ਦਾਤੇ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਾਨੂੰ ਧਰੁਵ ਮੰਡਲ ਤੇ ਛੱਡ ਕੇ ਆਪ ਸੱਚਖੰਡ ਦੇ ਵਿੱਚ ਪਹੁੰਚ ਗਏ
ਜੇ ਸੁਤ ਰਚਨਾ ਬਣੀ ਮਾਨੇ
ਜਿਸ ਸੱਚਖੰਡ ਦੀ ਰਚਨਾ ਬਹੁਤ ਸੁੰਦਰ ਢੰਗ ਦੇ ਨਾਲ ਬਣਾਈ ਹੋਈ ਸੀ
ਅਨਕ ਬਿਦਨ ਕੇ ਉਪ ਬਨ ਰੂਰੇ
ਸੱਚਖੰਡ ਦਾ ਰੂਪ ਵਰਣਨ ਕਰ ਰਹੇ ਹਨ ਭਾਈ ਬਾਲਾ ਜੀ ਸੱਚਖੰਡ ਕੈਸਾ ਕਹਿੰਦੇ ਸੱਚਖੰਡ ਦੀ ਆਰੰਭਤਾ ਵਿੱਚ ਬੜੇ ਸੋਹਣੇ ਸੋਹਣੇ ਬਾਗ ਬਗੀਚੇ ਸੋਹਣੇ ਸੋਹਣੇ ਪੇੜ ਸੁੰਦਰ ਤੋਂ ਸੁੰਦਰ ਜਿਹਨਾਂ ਪੇੜਾਂ ਦੀਆਂ ਵਰਿਕਸ਼ਾਂ ਦੀਆਂ ਜਾਤੀਆਂ ਬਾਰੇ ਅਸੀਂ ਨਾਮ ਵੀ ਨਹੀਂ ਸੁਣੇ ਸੋਹਣੇ ਸੋਹਣੇ ਫਲਾਂ ਵਾਲੇ ਫੁੱਲਾਂ ਵਾਲੇ ਰੰਗਾਂ ਵਾਲੇ ਇੱਕ ਤੋਂ ਇੱਕ ਸੋਹਣੇ ਸੋਹਣੇ ਬਾਗ ਬਗੀਚੇ ਖੜੇ ਹੋਏ ਨੇ ਸੱਚਖੰਡ ਵਿੱਚ
ਆਖਾ ਨੀਵੀਂ ਫਲ ਰਸ ਪੂਰੇ
ਤੇ ਜਿਹੜੇ ਉੱਥੇ ਪੌਦੇ ਨੇ ਪੇੜ ਨੇ ਬਗੀਚੇ ਨੇ ਉਹਨਾਂ ਵਿੱਚ ਲੱਗੇ ਹੋਏ ਪੇੜ ਉਹਨਾਂ ਦੀਆਂ ਸ਼ਾਖਾਵਾਂ ਥੱਲੇ ਨੂੰ ਝੁਕੀਆਂ ਹੋਈਆਂ ਕਿਉਂ ਕਹਿੰਦੇ ਜਿਹੜੇ ਫਲ ਜਿਸ ਪੇੜ ਨੂੰ ਫਲ ਲੱਗਾ ਹੋਵੇ ਉਸ ਪੇੜ ਦੀਆਂ ਸ਼ਾਖਾਵਾਂ ਝੁਕ ਜਾਂਦੀਆਂ ਉਸ ਪੇੜਾਂ ਦੀਆਂ ਸ਼ਾਖਾਵਾਂ ਫਲਾਂ ਦੇ ਨਾਲ ਭਰੀਆਂ ਹੋਈਆਂ ਟਾਹਣੀਆਂ ਕੇਵਲ ਨੀਰੇ ਫਲ ਹੀ ਫਲ ਹਨ ਸੋਹਣੇ ਤੋਂ ਸੋਹਣੇ ਫਲ ਲੱਦੇ ਹੋਏ ਨੇ ਸੱਚਖੰਡ ਦੇ ਪੇੜਾਂ ਨੂੰ
ਕੁਸਮ ਬਾਤ ਕਾ ਬਨੀ ਸੁਹਾਏ
ਇੱਕ ਪਾਸੇ ਸੋਹਣੇ ਸੋਹਣੇ ਉਪਬਨ ਹਨ ਜਿੱਥੇ ਪੌਦੇ ਪੇੜ ਲੱਗੇ ਹੋਏ ਜਿਨ੍ਹਾਂ ਨੂੰ ਫਲ ਲੱਗੇ ਦੂਸਰੇ ਪਾਸੇ ਕੁਸਮ ਬਾਟਕਾ ਫੁੱਲਾਂ ਦੀਆਂ ਬਾਟਕਾਵਾਂ ਫੁੱਲਾਂ ਦੀਆਂ ਕਹਿਰੀਆਂ ਫੁੱਲਾਂ ਦੀਆਂ ਸਭ ਪਾਸੇ ਬਰਖਾ ਹੋ ਰਹੀ ਹੈ
ਹੋਰ ਗੁੰਜਾਰ ਜਿਨ੍ਹਾਂ ਪਰ ਲਾਏ
ਤੇ ਜਿਨ੍ਹਾਂ ਫੁੱਲਾਂ ਦੇ ਉੱਪਰ ਜਿਹੜੇ ਭੋਰੇ ਨੇ ਉਹਨਾਂ ਫੁੱਲਾਂ ਨੂੰ ਦੇਖ ਕੇ ਉਹਨਾਂ ਫੁੱਲਾਂ ਦੇ ਆਸ ਪਾਸ ਗੂੰਜ ਕਰਦੇ ਹੋਏ ਮੰਡਰਾ ਰਹੇ ਨੇ,
ਕਰੇ ਨਿਰੰਤਰ ਹਰ ਜਸ ਗਾਨਾ,
ਤੇ ਜਿਸ ਥਾਂ ਤੇ ਹਰ ਸਮੇਂ ਹਰੀ ਜਸ ਦੀ ਆਵਾਜ਼ ਆਉਂਦੀ ਹੈ। ਸੱਚਖੰਡ ਦਾ ਰੂਪ ਸੋਹਣਾ ਜਿਹਾ ਬਾਗ ਬਗੀਚਾ, ਉਸ ਬਾਗ ਬਗੀਚੇ ਵਿੱਚ ਜਿਹੜੇ ਫੁੱਲ ਨੇ ਫੁੱਲਾਂ ਦੇ ਉੱਪਰ ਮੰਡਰਾ ਰਹੇ ਭੋਰੇ, ਉਹ ਵੀ ਹਰੀ ਜਸ ਅਕਾਲ ਪੁਰਖ ਦੀ ਵਡਿਆਈਆਂ ਗਾ ਰਹੇ ਨੇ।
ਹੰਸ ਤੀਰ ਪਿਕ ਜੇ ਖਗ ਨਾਨਾ,
ਇਸ ਥਾਂ ਤੇ ਹੰਸ ਪੰਛੀਆਂ ਦਾ ਵਰਣਨ, ਜਿਹੜੇ ਬਾਗ ਨੇ ਬਾਗਾਂ ਵਿੱਚ ਪੰਛੀ ਪਾਏ ਜਾਂਦੇ, ਇਹਨਾਂ ਬਾਗਾਂ ਵਿੱਚ ਕਿਹੜੇ ਪੰਛੀ ਨੇ? ਹੰਸ, ਤੋਤੇ, ਕੋਇਲ, ਜਿਹੜੇ ਸਭ ਤੋਂ ਜਿਨ੍ਹਾਂ ਨੂੰ ਮੁੱਖ ਮੰਨਿਆ ਜਾਂਦਾ, ਸੋਹਣੇ ਰੰਗ ਦੇ ਵਿੱਚ ਤੋਤੇ ਨੂੰ ਮੁੱਖ ਮੰਨਿਆ ਜਾਂਦਾ, ਤੇ ਪੰਛੀਆਂ ਦੇ ਵਿੱਚੋਂ ਸੁੰਦਰ ਕਰਕੇ ਮੁੱਖ ਜਾਣ ਕੇ ਹੰਸ ਨੂੰ ਕਹਿੰਦੇ ਨੇ, ਤੇ ਕੋਇਲ ਨੂੰ ਗਾਉਣ ਵਾਲਾ, ਸੋਹਣੇ ਤੋਂ ਸੋਹਣੇ ਪੰਛੀ ਉਸ ਥਾਂ ਤੇ ਹਨ।
ਤੋਰ ਵਡੋ ਸੁੰਦਰ ਉਜਿਆਰਾ, ਹੀਰੇ ਮਾਨਕ ਲਗੇ ਅਪਾਰਾ,
ਤੇ ਜਿਹੜੇ ਉਸ ਸੱਚਖੰਡ ਦੇ ਦਰਬਾਰ ਦੇ ਦਰਵਾਜ਼ੇ ਹਨ, ਪੌਰ ਹਨ, ਉਹਨਾਂ ਦੇ ਵੱਡੇ ਵੱਡੇ ਦਰਵਾਜ਼ੇ ਬੜੀ ਸੁੰਦਰ ਸ਼ੋਭਾ ਪਾਉਂਦੇ, ਉਜਿਆਰਾ, ਉਹਨਾਂ ਦੇ ਵਿੱਚੋਂ ਪ੍ਰਕਾਸ਼ ਨਿਕਲਦਾ। ਉਹ ਦਰਵਾਜ਼ੇ ਆਮ ਦਰਵਾਜ਼ਿਆਂ ਦੀ ਤਰ੍ਹਾਂ ਨਹੀਂ, ਉਹਨਾਂ ਦਰਵਾਜ਼ਿਆਂ ਦਾ ਨਿਤ ਨਵਾਂ ਪ੍ਰਕਾਸ਼ ਰਹਿੰਦਾ। ਤੇ ਉਹ ਦਰਵਾਜ਼ੇ ਕੈਸੇ ਹਨ? ਉਹਨਾਂ ਦਰਵਾਜ਼ਿਆਂ ਵਿੱਚ ਹੀਰੇ, ਮਾਣਕ, ਲਾਲ, ਸੁੱਚੇ ਮੋਤੀ, ਮਾਣਕ, ਇੱਕ ਤੋਂ ਇੱਕ ਜਿਹੜੀਆਂ ਸੋਹਣੀਆਂ ਸੋਹਣੀਆਂ ਮਹਿੰਗੀਆਂ ਵਸਤੂਆਂ ਹਨ, ਉਹਨਾਂ ਨਾਲ ਜੜੇ ਹੋਏ ਸੋਹਣੇ ਸੋਹਣੇ ਦਰਵਾਜ਼ੇ ਸੱਚਖੰਡ ਦੇ ਨੇ।
ਐ ਭਗਤ ਜਿਨ ਮੋਖਿ ਲੋਕਾ, ਵਿਚਰਤ ਹੈ ਹਰਕਤ ਬਿਨ ਸ਼ੋਕਾ।
ਇੱਕ ਮੋਖ ਮੁਕਤੀ ਦੇ ਬਾਰੇ ਵਰਣਨ ਕੀਤਾ, ਮੋਖ ਸ਼ਲੋਕਾ, ਮੁਕਤੀ ਦੇ ਅਲੱਗ ਅਲੱਗ ਹਿੱਸੇ ਹਨ। ਸ਼ਲੋਕ ਨਾਮ ਦੀ ਮੁਕਤੀ ਦਾ ਇੱਕ ਨਾਮ ਹੈ ਮੋਖ ਸ਼ਲੋਕਾ। ਜਿਨ੍ਹਾਂ ਭਗਤਾਂ ਨੇ ਸ਼ਲੋਕ ਰੂਪੀ ਮੁਕਤੀ ਪ੍ਰਾਪਤ ਕੀਤੀ ਹੈ, ਉਸ ਥਾਂ ਤੇ ਉਹ ਭਗਤ ਬਨਾਂ ਵਿੱਚ ਘੁੰਮਦੇ ਹੋਏ, ਸੋਹਣੇ ਸੋਹਣੀਆਂ ਬਾਟਕਾਵਾਂ ਵਿੱਚ ਘੁੰਮਦੇ ਹੋਏ ਅਕਾਲ ਪੁਰਖ ਦਾ ਜਸ ਭਗਤੀ ਕਰ ਰਹੇ ਨੇ।
ਸੁਪਨੇ ਮਾਤਰ ਜੈ ਨਾ ਬਿਕਾਰਾ,
ਜਿਨ੍ਹਾਂ ਭਗਤਾਂ ਦੇ ਮਨ ਵਿੱਚ ਉਹਨਾਂ ਦਾ ਸੁਭਾਅ ਕੈਸਾ, ਉਹਨਾਂ ਦੇ ਮਨ ਵਿੱਚ ਸੁਪਨੇ ਮਾਤਰ ਵੀ, ਰੱਤੀ ਮਾਤਰ ਵੀ। ਸੁਪਨਾ ਤਾਂ ਇੱਕ ਕਿਸੇ ਨੂੰ ਆਉਂਦਾ, ਸੁਪਨੇ ਦੀ ਕੋਈ ਉਮੀਦ ਕੋਈ ਉਮਿਆਦ ਨਹੀਂ ਹੁੰਦੀ, ਸੁਪਨੇ ਦੀ ਕੋਈ ਉਹਦਾ ਪੂਰਾ ਹੈ ਨਹੀਂ ਵੀ ਸੁਪਨਾ ਹੈ ਕਿ ਨਹੀਂ, ਉਹ ਕੇਵਲ ਦਿਸਦਾ ਹੋਇਆ ਵੀ ਅਣਦੇਖਾ ਹੁੰਦਾ, ਸੁਪਨਾ ਹੁੰਦਿਆਂ ਹੋਇਆ ਵੀ ਨਾ ਹੋਇਆ ਜੋ ਬਰਾਬਰ ਹੈ। ਸੁਪਨੇ ਵਿੱਚ ਬੰਦਾ ਰਾਜਾ ਬਣ ਜਾਂਦਾ, ਅਸਲ ਵਿੱਚ ਬਣਦਾ ਤਾਂ ਨਹੀਂ, ਸੁਪਨੇ ਵਿੱਚ ਰਾਜਾ ਭਿਖਾਰੀ ਬਣ ਜਾਂਦਾ, ਬਣਦਾ ਤਾਂ ਨਹੀਂ, ਪਰ ਉਹਦੇ ਵਿੱਚ ਰਾਜਾ ਭਿਖਾਰੀ ਬਣਨ ਦੀ ਕਿਰਿਆ ਜ਼ਰੂਰ ਹੋ ਜਾਂਦੀ ਹੈ। ਇਸੇ ਤਰ੍ਹਾਂ ਆਪਣੇ ਜੀਵਾਂ ਦੇ ਵਿੱਚ ਆਪਣੇ ਦਿਨ ਆਪਾਂ ਜਾਗਦੇ ਹੋਇਆਂ ਵੀ ਵਿਕਾਰ ਕਰਦੇ ਹਾਂ ਤੇ ਸੁਪਨੇ ਵਿੱਚ ਵੀ ਵਿਕਾਰ ਵਿੱਚ ਰਹਿੰਦੇ।
ਵਿਦੇਹ ਪ੍ਰਕਾਸ਼ ਹੈ ਗਿਆਨ ਅਪਾਰਾ,
ਪਰ ਜਿਹੜੇ ਇੱਥੇ ਦੇ ਭਗਤ ਨੇ ਨਾ, ਉਹਨਾਂ ਦੇ ਮਨ ਵਿੱਚ ਸੁਪਨੇ ਮਾਤਰ ਵੀ ਵਿਕਾਰ ਨਹੀਂ ਹੈ। ਉਹਨਾਂ ਦੇ ਮਨ ਵਿੱਚ ਨਾ ਸੁਪਨੇ ਮਾਤਰ ਹੁੰਦਾ ਤੇ ਨਾ ਅਸਲ ਵਿੱਚ, ਉਹ ਹਰ ਸਮੇਂ ਦਿਨ ਰਾਤ ਭਗਤੀ ਦੇ ਵਿੱਚ ਆਪਣੀ ਪ੍ਰੀਤੀ ਰੱਖਦੇ ਨੇ।
ਸੁੰਦਰ ਮੰਦਰ ਕੰਚਨ ਕੇਰੇ, ਖਚੀ ਮਨ ਜਗ ਮਗਦ ਕਨੇਰੇ।
ਇਸ ਸੱਚਖੰਡ ਦਾ ਸਰੂਪ ਇੰਨਾ ਸੁੰਦਰ ਹੈ ਵੀ ਇੱਥੇ ਬਣੇ ਹੋਏ ਸੋਹਣੇ ਸੋਹਣੇ ਮਹਿਲ ਮੰਦਰ ਇੰਨੇ ਸੋਹਣੇ ਸ਼ੋਭਾ ਪਾ ਰਹੇ ਨੇ, ਉਹਨਾਂ ਉੱਪਰ ਲੱਗੀਆਂ ਹੋਈਆਂ ਮਣੀਆਂ ਖਚ ਖਚ ਭਰੀਆਂ ਹੋਈਆਂ, ਖਚੋ ਖਚ ਕਹਿੰਦੇ ਨਾ ਵੀ ਪੂਰਾ ਦੱਬਿਆ ਹੋਵੇ ਭਰ ਭਰ ਕੇ, ਮੇਰੀਆਂ ਮਣੀਆਂ ਦੇ ਨਾਲ ਮੋਤੀਆਂ ਦੇ ਨਾਲ ਖਚਾ ਖਚ ਸੁੰਦਰ ਤੋਂ ਸੁੰਦਰ ਇਹ ਮਣੀਆਂ ਹੀਰੇ ਲਾਲ ਜਗਮਗਾ ਰਹੇ ਹਨ।
ਸ਼ਿਲਾ ਫਤਕ ਕੀ ਮਲਿਆ ਕਪਾਟਾ,
ਇਸ ਜਿਹੜੇ ਇੱਥੇ ਮੰਦਰ ਨੇ ਇਹਨਾਂ ਨੂੰ ਮੰਦਰਾਂ ਦੇ ਉੱਪਰ ਜਿਹੜੇ ਥੰਭ ਲੱਗੇ ਹੋਏ ਨੇ, ਇਹ ਜਿਹੜੇ ਜਿਹੜੇ ਦਰਵਾਜ਼ੇ ਨੇ ਇਹਨਾਂ ਮੰਦਰਾਂ ਦੇ, ਇਹਨਾਂ ਮਹਿਲਾਂ ਦੇ, ਉਹਨਾਂ ਮਹਿਲਾਂ ਦੇ ਦਰਵਾਜ਼ੇ ਉਹ ਬਣੇ ਹੋਏ ਨੇ ਫਟਕ ਦੇ, ਉਹਨਾਂ ਦੇ ਦਰਵਾਜ਼ਿਆਂ ਦੀਆਂ ਜਿਹੜੀਆਂ ਚੌਗਾਠਾਂ ਹੁੰਦੀਆਂ ਨੇ, ਉਹ ਚੌਗਾਠਾਂ ਫਟਕ ਦੀਆਂ ਬਲੋਰੀ ਦੀਆਂ ਬਣੀਆਂ ਹੋਈਆਂ ਨੇ, ਤੇ ਉਹਨਾਂ ਉੱਪਰ ਕੰਚਨ ਦੇ ਭਾਵ ਸੋਨੇ ਦੇ ਦਰਵਾਜੇ ਜੜੇ ਹੋਏ ਨੇ।
ਮੁਕਤਾ ਕੀ ਤੋਰਨ ਦਰ ਠਾਠਾ,
ਤੇ ਇਹਨਾਂ ਸੋਨੇ ਦੇ ਦਰਵਾਜਿਆਂ ਦੇ ਉੱਪਰ ਜਿਹੜੀ ਦਵਾਰ ਮਾਲਾ ਹੁੰਦੀ ਹੈ, ਭਾਵ ਪੁਰਾਣੇ ਸਮੇਂ ਦਵਾਰਾਂ ਤੇ ਮਾਲਾ ਟਕਾਇਆ ਕਰਦੇ ਸੀ, ਤੇ ਇਹਨਾਂ ਉੱਪਰ ਮੋਤੀਆਂ ਦੀਆਂ ਮਾਲਾ ਟੰਗੀਆਂ ਹੋਈਆਂ ਨੇ।
ਤੈ ਜਬ ਪਹੁੰਚੇ ਸ਼੍ਰੀ ਗੁਣ ਖਾਨੇ, ਭਗਤਨ ਸਭਨ ਬੰਦਨਾ ਥਾਨੇ।
ਐਸੇ ਸੱਚਖੰਡ ਦੇ ਜਿਹਦਾ ਰੂਪ ਭਾਈ ਸਾਹਿਬ ਕਵੀ ਸੰਤੋਖ ਸਿੰਘ ਜੀ ਵਰਣਨ ਕਰ ਰਹੇ ਨੇ, ਐਸੇ ਸੱਚਖੰਡ ਦੇ ਵਿੱਚ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜਦੋਂ ਪਹੁੰਚੇ ਨੇ ਤਾਂ ਭਗਤਾਂ ਨੇ ਗੁਰੂ ਸਾਹਿਬ ਜੀ ਨੂੰ ਨਮਸਕਾਰਾਂ ਕੀਤੀਆਂ ਨੇ।
ਅਨਕ ਭਾਂਤ ਕੀ ਉਸਤਤ ਕਰਕੇ,
ਬਹੁਤ ਸਾਰਿਆਂ ਭਗਤਾਂ ਨੇ ਅਨੇਕਾਂ ਭਾਂਤ ਨਾਲ, ਕੋਈ ਕਿਸ ਤਰ੍ਹਾਂ ਭਗਤੀ ਕਰਦਾ, ਕੋਈ ਕਿਸ ਤਰ੍ਹਾਂ, ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀ ਉਸਤਤੀ ਗਾ ਰਹੇ ਨੇ ਸਾਰੇ ਭਗਤ, ਨਾਲੇ ਨਮਸਕਾਰਾਂ ਕਰਦੇ ਨੇ, ਨਾਲੇ ਆਪਣੇ ਮੁਖ ਤੋਂ ਜਿਨ੍ਹਾਂ ਦਾ ਮੁਖ ਭਗਤੀ ਵਿੱਚ ਰਚਿਆ ਰਹਿੰਦਾ, ਐਸੇ ਭਗਤ ਅਕਾਲ ਪੁਰਖ ਦੀ, ਗੁਰੂ ਨਾਨਕ ਪਾਤਸ਼ਾਹ ਜੀ ਦੀ ਵਡਿਆਈਆਂ ਕਰਦੇ ਨੇ।
ਪਰਮ ਸੁਖੀ ਬੇਰੂਪ ਨਿਹਾਰਕੇ,
ਪਰਮ ਸੁਖਾਂ ਦੇ ਸਾਗਰ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦਾ ਸਰੂਪ ਨਿਹਾਰਕੇ ਦੇਖ ਕੇ, ਪਾਤਸ਼ਾਹ ਜੀ ਦਾ ਸੁੰਦਰ ਸਰੂਪ ਵੇਖ ਕੇ ਭਗਤ ਜੈ ਜੈਕਾਰਾਂ ਕਰਦੇ ਨੇ।
ਤੈ ਜਬ ਪਹੁੰਚੇ ਤੈ ਤੇ ਗਮਨੇ ਬੋਰ ਅਗਾਰੇ, ਬਨੀ ਮੰਦਰਨ ਉਪਮਾ ਭਾਰੇ।
ਕਹਿੰਦੇ ਵੀ ਉਸ ਥਾਂ ਤੋਂ ਜਿੱਥੇ ਭਗਤਾਂ ਨੇ ਨਮਸਕਾਰਾਂ ਕੀਤੀਆਂ, ਦਵਾਰ ਵਿੱਚ ਵੜੇ ਹਨ, ਸੱਚਖੰਡ ਵਿੱਚ ਪਾਤਸ਼ਾਹ ਜੀ ਅੰਦਰ ਪਹੁੰਚੇ ਨੇ, ਉੱਥੇ ਭਗਤਾਂ ਨੇ ਗੁਰੂ ਸਾਹਿਬ ਜੀ ਨੂੰ ਨਮਸਕਾਰਾਂ ਕੀਤੀਆਂ, ਤੇ ਜਦੋਂ ਪਾਤਸ਼ਾਹ ਜੀ ਦੀਆਂ ਉਸਤਤ ਕਰ ਰਹੇ ਨੇ ਤਾਂ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਉਸ ਦਵਾਰ ਤੋਂ, ਦਰਵਾਜਿਆਂ ਤੋਂ ਅੱਗੇ ਚੱਲੇ ਨੇ।
ਬਨੀ ਮੰਦਰ ਉਪਮਾ ਭਾਰੇ,
ਇਸ ਥਾਂ ਤੇ ਪਾਤਸ਼ਾਹ ਜੀ ਜਾ ਰਹੇ ਨੇ, ਉਹਨਾਂ ਥਾਵਾਂ ਦੇ ਜਿਹੜੇ ਮੰਦਰ ਨੇ, ਮਹਿਲ ਨੇ, ਉਹਨਾਂ ਦੀ ਉਪਮਾ ਬੜੀ ਸੁੰਦਰ ਹੈ। ਉਹ ਬੜੇ ਸੋਹਣੇ ਸੋਹਣੇ ਤਰ੍ਹਾਂ ਢੰਗ ਦੇ ਨਾਲ ਬਣਾਏ ਹੋਏ ਨੇ।
ਅਜਰਨ ਵਿਖੇ ਮਰਨ ਗਚ ਕਾਰੇ, ਜਿਨਕੇ ਬਰਨ ਅਨੇਕ ਪ੍ਰਕਾਰੇ।
ਕਹਿੰਦੇ ਵੀ ਜਿਹੜੇ ਉੱਥੇ ਜਿੰਨੇ ਵੀ ਉਹਨਾਂ ਮੰਦਰਾਂ ਦੇ ਥੰਮੇ, ਉਹਨਾਂ ਮੰਦਰਾਂ ਦੇ ਦਰਵਾਜੇ ਸੋਹਣੇ ਤੋਂ ਸੋਹਣੇ ਬਣੇ ਹੋਏ, ਉਹਨਾਂ ਵਿੱਚ ਮਣੀਆਂ, ਹੀਰੇ ਸਭ ਕੁਝ ਨਾਲ ਬੜਾ ਸੁੰਦਰ ਸੁੰਦਰ ਤਰੀਕਿਆਂ ਦੇ ਨਾਲ ਜੜਿਆ ਹੋਇਆ ਹੈ।
ਬਸੈ ਭਗਤ ਤਿੰਨ ਬੀਚ ਅਨੁਪਾ, ਜਿਨਹੀ ਪਾਈ ਮੋਖ ਸਰੂਪਾ।
ਪਹਿਲਾਂ ਜਿਹੜੇ ਭਗਤ ਆਏ ਸੀ ਦਰਬਾਰ ਤੇ ਖੜੇ ਰਹਿੰਦੇ ਸੀ, ਜਿਹੜੇ ਬਨਾਂ ਵਿੱਚ ਬਾਟਕਾਵਾਂ ਤੇ ਖੜਦੇ ਸੀ, ਉਹਨਾਂ ਦੀ ਭਗਤੀ ਦਾ, ਉਹਨਾਂ ਦੀ ਮੁਕਤੀ ਦਾ ਸ਼ਲੋਕਾ ਮੁਕਤੀ ਤੇ ਕਹਿੰਦੇ ਜਦੋਂ ਮਹਾਰਾਜ ਅੱਗੇ ਗਏ ਨੇ, ਅੱਗੇ ਜਿਹੜੇ ਅਕਾਲ ਪੁਰਖ ਦੇ ਨੇੜੇ ਬੈਠਣ ਵਾਲੇ, ਨੇੜੇ ਬੈਠਣ ਵਾਲੇ ਭਗਤ ਨੇ, ਉਹ ਅਕਾਲ ਪੁਰਖ ਦੀ ਭਗਤੀ ਗਾ ਰਹੇ ਨੇ, ਭਗਤੀ ਕਰ ਰਹੇ ਨੇ, ਉਹਨਾਂ ਨੇ ਮੋਖ ਸਰੂਪਾ, ਸਰੂਪ ਨਾਮ ਦੀ ਮੁਕਤੀ ਨੂੰ ਪ੍ਰਾਪਤ ਕੀਤਾ, ਮੁਕਤੀ ਦੇ ਹਿੱਸੇ ਹਨ, ਉਹਨਾਂ ਵਿੱਚੋਂ ਜਿਹੜੀ ਸਰੂਪ ਮੁਕਤੀ ਹੈ ਉਹ ਭਗਤਾਂ ਨੇ ਉਸ ਮੁਕਤੀ ਨੂੰ ਪ੍ਰਾਪਤ ਕੀਤਾ, ਤੇ ਇੱਥੇ ਜਿਹੜੇ ਭਗਤ ਬਹਿ ਰਹੇ ਨੇ ਅਕਾਲ ਪੁਰਖ ਦਾ ਜਸ ਗਾ ਰਹੇ ਨੇ।
ਪੀਤ ਬਸਨ ਤਨ ਸ਼ਿਆਮ ਸੁਬਰਨਾ, ਅਤ ਸੁੰਦਰ ਛਬ ਮਨ ਕੀ ਹਰਨਾ।
ਤੇ ਇਹ ਜਿਹੜੇ ਭਗਤ ਨੇ ਇਹਨਾਂ ਦਾ ਰੰਗ ਸ਼ਿਆਮ ਰੰਗ ਹੈ, ਕਾਲਾ ਰੰਗ, ਰੰਗ ਕਾਲਾ ਹੈ, ਤੇ ਕਾਲੇ ਰੰਗ ਉੱਪਰ ਬੜੇ ਸੋਹਣੇ ਸੋਹਣੇ ਪੀਲੇ ਰੰਗ ਦੇ ਵਸਤਰ ਪਾਏ ਇਹਨਾਂ ਭਗਤਾਂ ਨੇ, ਤੇ ਜਿਹੜੇ ਕਾਲੇ ਰੰਗ ਉੱਪਰ ਪਾਏ ਹੋਏ ਪੀਲੇ ਵਸਤਰ ਨੇ, ਇਹ ਭਗਤਾਂ ਦੀ ਸ਼ੋਭਾ ਵਧਾ ਰਹੇ ਨੇ।
ਦੋਵੇਰਾ ਨੀਲ ਸ਼ਿਲਾ ਪਰ ਭੋਰ ਜਿਉ ਆਤਪ ਪਰਿਓ ਸੁਹਾਏ।
ਕਹਿੰਦੇ ਜਿਵੇਂ ਨੀਲਮਣੀ ਹੁੰਦੀ ਹੈ, ਨੀਲਮਣੀ ਉੱਪਰ ਸਵੇਰ ਦੀ ਪਈ ਹੋਈ ਧੁੱਪ, ਪਹਿਲੀ ਧੁੱਪ, ਸਵੇਰੇ ਸਵੇਰੇ ਜਿਹੜੀ ਧੁੱਪ ਪੈਂਦੀ ਹੈ, ਜਿਵੇਂ ਨੀਲਮਣੀ ਤੇ ਧੁੱਪ ਪੈਂਦੀ ਹੈ, ਪਹਿਲੀ ਕਿਰਨ ਪੈਂਦੀ ਹੈ, ਤਾਂ ਉਹ ਨੀਲਮਣੀ ਧੁੱਪ ਦੇ ਕਾਰਨ ਬੜੀ ਸੋਹਣੀ ਸ਼ੋਭਦੀ ਹੈ।
ਕੁੰਡਲ ਮੀਨਾ ਕਾਰਜੇ ਪਹਿਰੇ ਕਰਨ ਸੁਵਾਏ,
اس طرح دی شوبھا دین والے ایسیاں سونیاں سونیاں منیاں دے بنائے ہوئے کنڈل انہاں بھگتاں نے اپنے کان وچ پائے ہوئے نے.
جو پئی چار بھجا بھوکھن جن چارو,
جڑے بھگتاں دیاں چار چار بھجاواں ہن باواں ہن, تے چار چار باواں تے جنہاں نے اپنی باواں وچ اپنے شریر دے گلے وچ چھاتی وچ سونے سونے گہنے پائے ہوئے نے.
کنگت انگت مندرک دھارو,
کنگن تے مندراں ہیرے موتی دیاں سونے سونے جنے بھی گہنے نے, ہار موتی مندراں ہاتھاں وچ انگلیاں وچ جنا بھی گہنے شنگار انہاں بھگتاں دے شریر پر پائے ہوئے نے.
شیس کریٹ ترے چھب پاوت,
انہاں بھگتاں دے شیس اوپر بڑا سندر ایک مکٹ تریا ہویا ہے.
اد کنتل کچ منے چراوت,
تے جیڑا اے مکٹ ہے بھگتاں دے شیس اوپر اینو ویکھ کے جیڑے دیوتے ہن وہ بھی اپنی شرمسار ہو جاندے, دیوتے بھی ایسی شوبھا نو ویکھ کے شرمسار ہو کے لجت ہو کے اپنا بھاو چھڈ دیندے. بھاو اینا سندر سروپ ہے اکال پرکھ دے دربار اگے کھڑے ہوئے بھگتاں دا.
تہاں پہنچے جائے کرپالا ملے بھگتی ات پریم وسالا,
تے جیڑے اے سندر روپ والے بھگت سی بہت بھگتی کرن والے انہاں دے کول ستگرو صاحب مہاراج جی پہنچے نے, تاں انہاں بھگتاں نے اٹھ کے بڑے پریم نال جی گرو نانک دیو صاحب مہاراج جی دا ستکار کیتا ہے.
بندن کر بند کر دو,
دوویں بھگتاں جنے بھی بھگت نے وہ سب ستگرو مہاراج جی نو ہاتھ جوڑ کے دوویں ہاتھ جوڑ کے نمسکاراں کردے نے.
پرم آنند پائے ارسو,
بادشاہ جی دے درشناں نو کر کے مہا آنند دی پراپتی ہو رہی ہے.
برسن سے تم آد انادو,
ستگرو صاحب مہاراج جی دی پرشنسا کردے استد کر رہے کس طرح, اے مہاراج جی تسی آد ہو تے اناد, ساری سرشتی دا آد تسی ہو, تسی اے سرشتی دا آد مد انت سب آپ ہو, پر تواڈا کوئی آد نہیں, تسی آد سب دے ہو پر تسی آپ اناد سروپ ہو, تواڈا کوئی آد نہیں.
سرب جنن دانی اہلا دو,
اے مہاراج جی ساری سرشتی نو سارے روپاں نو شکتیاں پنجاں تتاں سب کچھ نو آپ جی جنن والے جمن والے ہو, جنہاں بھی کچھ پیدا ہوندا ہے آپ جی دے وچوں پرگٹ ہوندا ہے.
مہمان نام جگت
وستارک, اے پادشاہ جی تسی اکال پرکھ دی مہما سنسار دے وچ وستارن واسطے ترتی تے جیواں دا پار اتارا کرن واسطے گئے ہو.
جوگ جوگ بھگتن کو رکھوارک,
اے جنے بھگت گرو نانک پادشاہ مہاراج جی دی وڈیائی کر رہے ہن کہندے ہے پادشاہ جی تسی جگاں جگانتراں تو بھگتاں دی رکھیا کرن واسطے اپنے بھگتاں نو تسی ہر سمے وچ ہر اوستھا دے وچ بھگتاں دی رکھیا کیتی ہے.
مردل مدر تین سو بچ کہہ کے گمنے پربھو درشن ہت چہ کے,
بڑے کومل اتے میٹھے بچن پیار وچ بھگتاں نے کیتے, تے ستگرو مہاراج جی وی بھگتاں نال بچن بلاس کر کے پادشاہ جی اگے نو چلے ہن اکال پرکھ دے درشنا دی اچھا لے کے.
اے آگے بیدی کل دیپا جین جن پائی موک سمیپا,
ہن ستگرو پادشاہ جی بیدی کل دے دیپک شری گرو نانک دیو صاحب مہاراج ایسی تھان تے بھگتاں کول پہنچے نے جڑے بھگتاں نے سمیپ مکتی نو پایا ہویا, جڑے بھگتاں دے سامنے اکال پرکھ جی رہندے نے انہاں بھگتاں دے کول ستگرو جی پہنچے نے.
تیکی مہما کونی اچرے جے سدیو درشن انسرے,
ਇਹਨੇ ਐਸੇ ਭਗਤਾਂ ਦੀ ਮਹਿਮਾ ਕੀ ਦੱਸ ਸਕਦੇ ਹਾਂ, ਕੀ ਬਿਆਨ ਕਰੀਏ, ਜਿਹੜੇ ਭਗਤ ਹਰ ਰੋਜ਼ ਸਦੀਵ ਕਾਲ ਵਾਸਤੇ ਅਕਾਲ ਪੁਰਖ ਦੇ ਸਾਹਮਣੇ ਰਹਿੰਦੇ ਹਨ, ਅਕਾਲ ਪੁਰਖ ਦੇ ਦਰਸ਼ਨ ਹਰ ਰੋਜ਼ ਕਰਦੇ ਨੇ, ਐਸੇ ਭਗਤਾਂ ਦੀ ਉਪਮਾ ਉਹਨਾਂ ਦੇ ਬਾਰੇ ਕੁਝ ਵੀ ਕਹਿ ਨਹੀਂ ਸਕਦੇ।
ਤੈਂ ਜਬ ਪਹੁੰਚੇ ਦੀਨਾ ਨਾਥੋ, ਉੱਠ ਕਰ ਸਰਬ ਮਿਲੇ ਹਿਤ ਸਾਥ।
ਗਰੀਬਾਂ ਦੇ ਨਾਥ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਉਹਨਾਂ ਭਗਤਾਂ ਕੋਲ ਪਹੁੰਚੇ ਹਨ। ਸੱਚਖੰਡ ਦੇ ਵਿੱਚ ਜਿਹੜੇ ਸਭ ਤੋਂ ਸ੍ਰੇਸ਼ਟ ਭਗਤ ਹਨ, ਅਕਾਲ ਪੁਰਖ ਦੇ ਨੇੜੇ ਰਹਿਣ ਵਾਲੇ, ਉਹਨਾਂ ਭਗਤਾਂ ਦੇ ਕੋਲ ਜਦੋਂ ਮਹਾਰਾਜ ਪਹੁੰਚੇ ਤਾਂ ਉਹਨਾਂ ਭਗਤਾਂ ਨੇ ਵੀ ਸਤਿਗੁਰੂ ਸਾਹਿਬ ਜੀ ਦਾ ਬੜਾ ਉੱਠ ਕੇ ਪ੍ਰੇਮ ਦੇ ਨਾਲ ਆਪਣਾ ਭਲਾ ਜਾਣ ਕੇ ਸਭ ਨੇ ਸਤਿਕਾਰ ਕੀਤਾ ਹੈ।
ਪੁੰਨ ਆਵਾ ਸ੍ਰੀ ਪ੍ਰਭ ਦਰਬਾਰਾ, ਕੋਟ ਸੂਰ ਸਮ ਜਗ ਮਗ ਕਾਰਾ।
ਇਹਨਾਂ ਭਗਤਾਂ ਨੂੰ ਮਿਲਣ ਤੋਂ ਬਾਅਦ ਸ੍ਰੀ ਅਕਾਲ ਪੁਰਖ ਜੀ ਦਾ ਦਰਬਾਰ ਸਾਹਮਣੇ ਆਇਆ ਹੈ। ਸਤਿਗੁਰੂ ਮਹਾਰਾਜ ਜੀ ਸੱਚਖੰਡ ਵਿੱਚ ਜਿੱਥੇ ਅਕਾਲ ਪੁਰਖ ਜੀ ਦਾ ਆਪਣਾ ਸਥਾਨ ਹੈ, ਆਪਣਾ ਨਿੱਜੀ ਅਸਥਾਨ, ਜਹ ਝਲਮਲ ਕਾਰਜ ਸੰਤਾ ਤਹ ਅਨਹਦ ਸ਼ਬਦ ਬਜੰਤਾ, ਐਸਾ ਸਥਾਨ ਜਿੱਥੇ ਹਰ ਵਕਤ ਅਨਹਦ ਨਾਦ ਵੱਜ ਰਹੇ ਨੇ, ਇਸ ਥਾਂ ਤੇ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਪਹੁੰਚੇ ਨੇ, ਜਿੱਥੇ ਕਰੋੜਾਂ ਸੂਰਜਾਂ ਜਿੰਨਾ ਪ੍ਰਕਾਸ਼ ਉਸ ਦੁਆਰੇ ਤੋਂ, ਅਕਾਲ ਪੁਰਖ ਦੇ ਦਰਵਾਜ਼ੇ ਤੋਂ ਕਰੋੜਾਂ ਸੂਰਜਾਂ ਦਾ ਪ੍ਰਕਾਸ਼ ਝਲਕਦਾ ਹੈ।
ਮਰਕਤ ਪਦਮ ਰਾਗ ਛਬ ਭਾਰੇ, ਮੀਨਾਕਾਰ ਜਹਾਂ ਗੱਚ ਕਾਰੇ।
ਕਹਿੰਦੇ ਵੀ ਜਿਸ ਥਾਵਾਂ ਤੇ ਸੋਹਣੀਆਂ ਸੋਹਣੀਆਂ ਨੀਲਮਾਂ ਪਦਮਣੀਆਂ, ਇੱਕ ਤੋਂ ਇੱਕ ਸੋਹਣੀਆਂ ਸੋਹਣੀਆਂ ਜਿੰਨੀਆਂ ਵੀ ਮਣੀਆਂ ਨੇ, ਕੋਈ ਲਾਲ ਰੰਗ ਦੀ, ਹਰੇ ਰੰਗ ਦੀ, ਨੀਲੇ ਰੰਗ ਦੀ, ਇਸ ਤਰ੍ਹਾਂ ਕਈ ਰੰਗਾਂ ਦੀਆਂ ਮਣੀਆਂ ਦਾ ਉੱਥੇ ਛੱਬ ਪੈ ਰਹੀ ਹੈ, ਭਾਵ ਉਹ ਦਰਵਾਜ਼ਿਆਂ ਤੇ ਸੋਹਣੀਆਂ ਸੋਹਣੀਆਂ ਮਣੀਆਂ ਜੜੀਆਂ ਹੋਈਆਂ ਨੇ, ਤੇ ਜਿੱਥੇ ਜੜੀਆਂ ਨੇ ਉਹ ਮਣੀਆਂ ਮੀਨਾਕਾਰ ਕਰਕੇ ਸੋਹਣਾ ਸੋਹਣਾ ਰੰਗ, ਕਿਧਰੇ ਕੋਈ ਕਾਰਾਗਾਰੀ ਕਰਕੇ ਬੜਾ ਸੁੰਦਰ ਢੰਗ ਦੇ ਨਾਲ ਦਰਵਾਜ਼ੇ ਬਣਾਏ ਹੋਏ ਨੇ।
ਫਟਕ ਫਟਕ ਪਰਮਾਲਨ ਥੰਬਾ, ਜਿਨ ਵੀ ਲੋਕ ਮਨ ਹੋਤੀ ਅਚੰਬਾ।
ਤੇ ਜਿਹੜੇ ਉਹ ਦਰਵਾਜ਼ਿਆਂ ਦੇ ਨਾਲ ਥੰਬੇ ਨੇ ਨਾ, ਉਹ ਥੰਬੇ ਸੋਨੇ ਦੇ ਬਣੇ ਹੋਏ ਨੇ, ਸੋਨੇ ਦੇ ਥੰਬੇ ਨੇ ਉਹਨਾਂ ਨਾਲ, ਜਿਹੜੀ ਦਰਵਾਜ਼ੇ ਦੇ ਨਾਲ ਤੇ ਥੰਬੇ ਨਾਲ ਇੱਕ ਦੂਜੇ ਨੂੰ ਅਟੈਚ ਕਰਦਾ ਹੈ, ਉਹ ਬਲੋਰੀ ਦੀ ਫਟਕ ਦੀਆਂ ਬਣੀਆਂ ਹੋਈਆਂ, ਤੇ ਦਰਵਾਜ਼ੇ ਮਣੀਆਂ ਦੇ ਤੇ ਸੋਨੇ ਦੇ ਥੰਬੇ ਲੱਗੇ ਹੋਏ, ਜਿਨ੍ਹਾਂ ਦੇ ਸੁੰਦਰ ਸਰੂਪ ਨੂੰ ਵੇਖ ਕੇ ਮਨ ਡੁੱਲ ਜਾਂਦਾ ਹੈ, ਮਨ ਖਤਮ ਹੋ ਜਾਂਦਾ, ਮਨ ਹਾਰ ਜਾਂਦਾ ਹੈ। ਐਸਾ ਸੁੰਦਰ ਸਰੂਪ ਅਕਾਲ ਪੁਰਖ ਦੇ ਦਰਵਾਜ਼ਿਆਂ ਦਾ ਹੈ।
ਹਰਤ ਮਨ ਮਾਨਕ ਵਿਚੀਰੇ, ਬਿਰਚੇ ਕੋ ਕਾਡ ਸੁੱਟ ਚੀਰੇ।
ਕਹਿੰਦੇ ਜਿਸ ਥਾਂ ਤੇ ਸੋਹਣੀਆਂ ਸੋਹਣੀਆਂ ਮਣੀਆਂ ਮਾਨਕਾਂ ਦਾ ਹੀਰਿਆਂ ਨੂੰ ਹਰ ਕੇ ਘੜ ਘੜ ਕੇ, ਹੀਰਿਆਂ ਨੂੰ ਵੀ ਘੜ ਕੇ, ਜਿਸ ਹੀਰੇ ਨੂੰ ਕੋਈ ਘੜ ਨਹੀਂ ਸਕਦਾ, ਉਹਨਾਂ ਹੀਰਿਆਂ ਨੂੰ ਘੜ ਕੇ, ਮੋਤੀਆਂ ਮਾਨਕਾਂ ਨੂੰ, ਸੋਹਣੀਆਂ ਸੋਹਣੀਆਂ ਨੀਲਮਣੀਆਂ ਨੂੰ ਵੀ ਘੜ ਕੇ, ਉੱਥੇ ਬੜੇ ਸੁੰਦਰ ਤਰੀਕੇ ਦੇ ਨਾਲ ਬੰਮਣੀਆਂ ਦੇ ਦਰਵਾਜ਼ੇ ਨੇ, ਉਹਨਾਂ ਉੱਪਰ ਹੀਰਿਆਂ ਨੂੰ ਕੋਰ ਬਣਾ ਕੇ, ਹੀਰਿਆਂ ਨੂੰ ਨੁਕਨੁਕਦਾਰ, ਯਾਨੀ ਉਹਨਾਂ ਦੀਆਂ ਨੋਕ ਬਣੀਆਂ ਹੋਈਆਂ ਹੀਰਿਆਂ ਦੀਆਂ, ਹੀਰਿਆਂ ਦੀਆਂ ਤੁਖੀਲੀਆਂ ਨਕੀਲੀਆਂ ਨੋਕਦਾਰਾਂ ਉਹਨਾਂ ਮਣੀਆਂ ਤੇ ਸ਼ੋਭਦੀਆਂ ਹਨ।
ਮੁਕਤਾ ਮਾਲਨ ਝਾਲਰ ਝਾਈ, ਦੂਸਰ ਦਿਪੈ ਤਿਨੇ ਕੀਨੇ ਆਏ।
ਜਿਸ ਦਰਵਾਜ਼ਿਆਂ ਉੱਪਰ ਸੋਹਣੇ ਤੋਂ ਸੁੱਚੇ ਸਭ ਤੋਂ ਉੱਤਮ ਮੋਤੀਆਂ ਦੀ, ਜਿਹਦੇ ਨਾਲ ਦੇ ਮੋਤੀ ਇਸ ਸੰਸਾਰ ਵਿੱਚ ਸੱਚਖੰਡ ਕਿਸੇ ਵੀ ਥਾਂ ਤੇ ਨਹੀਂ, ਉਸ ਸੱਚਖੰਡ ਦੇ ਵਿੱਚ ਜਿਹੜਾ ਅਕਾਲ ਪੁਰਖ ਦਾ ਦਰਵਾਜ਼ਾ ਹੈ, ਉਸ ਦਰਵਾਜ਼ੇ ਅੱਗੇ ਸੁੰਦਰ ਤੋਂ ਸੁੰਦਰ ਮੋਤੀਆਂ ਦੀ, ਜਿਹੜੇ ਸਭ ਤੋਂ ਉੱਤਮ ਹਨ, ਉਹਨਾਂ ਦੀਆਂ ਮਾਲਾਵਾਂ ਝਾਲਰਾਂ ਬਣਾ ਕੇ ਲਟਕਾਈਆਂ ਹੋਈਆਂ, ਉਸ ਦਰਵਾਜ਼ੇ ਉੱਪਰ ਲੱਗੀਆਂ ਹੋਈਆਂ ਝਾਲਰਾਂ ਸੁੰਦਰ ਤੋਂ ਸੁੰਦਰ ਮੋਤੀਆਂ ਦੀਆਂ ਹਨ।
ਹੀਰ ਪਰੋਜਨ ਰਕੇ ਸਰੋਜਾ, ਜਿਨੇ ਬਿਲੋਕ ਲਜਾਏ ਮਨੁਜਾ
ਤੇ ਉਸ ਥਾਂ ਤੇ ਜਿਹੜਾ ਫਿਰੋਜ਼ਾ ਹੁੰਦਾ ਇਹ ਮਣੀਆਂ ਦੇ ਨਾਮ ਹਨ ਤੇ ਫਿਰੋਜ਼ੇ ਨੂੰ ਘੜ ਕੇ ਉਸ ਫਿਰੋਜ਼ੇ ਦਾ ਬੜਾ ਸੁੰਦਰ ਕਮਲ ਫੁੱਲ ਬਣਾਇਆ ਹੋਇਆ ਕਮਲ ਫੁੱਲ ਫਿਰੋਜ਼ਾ ਇੱਕ ਮਣੀ ਹੈ ਉਸ ਨੂੰ ਘੜ ਘੜ ਕੇ ਸੁੰਦਰ ਤਰੀਕੇ ਦੇ ਨਾਲ ਕਮਲ ਦਾ ਫੁੱਲ ਬਣਾਇਆ ਜਿਸ ਨੂੰ ਵੇਖ ਕੇ ਕਾਮ ਦੇਵਤਾ ਆਪ ਲਜਾ ਜਾਂਦਾ ਕਾਮ ਦੇਵਤਾ ਵੀ ਆਪਣੀ ਕਾਮ ਭਾਵਨਾ ਆਪਣੀ ਸੁੰਦਰਤਾ ਹੀ ਸ਼ਰਮਸਾਰ ਹੋ ਕੇ ਛੱਡ ਦਿੰਦਾ ਹੈ
ਵਿੱਚ ਕਮਣੀ ਕੇ ਤ੍ਰਿੰਗ ਬਣਾਏ ਰਚ ਰੁਚਰ ਸਭ ਕੌਣ ਗਨਾਏ
ਜਿਹੜਾ ਕਮਲ ਦਾ ਫੁੱਲ ਹੈ ਸਭ ਨੂੰ ਪਤਾ ਕਮਲ ਦੇ ਫੁੱਲ ਦੇ ਕੋਲ ਭੋਰਾ ਜ਼ਰੂਰ ਆਉਂਦਾ ਕਮਲ ਦਾ ਫੁੱਲ ਹੋਵੇ ਉਹਦੇ ਕੋਲ ਭੋਰਾ ਜ਼ਰੂਰ ਰਹਿੰਦਾ ਇਸੇ ਤਰ੍ਹਾਂ ਜਿਹੜੇ ਇਸੇ ਇਸ ਫਿਰੋਜ਼ੇ ਦਾ ਘੜ ਕੇ ਕਮਲ ਦਾ ਫੁੱਲ ਬਣਾਇਆ ਇਸ ਕਮਲ ਦੇ ਫੁੱਲ ਦੇ ਕੋਲ ਇੱਕ ਕਾਲੀ ਮਣੀ ਦਾ ਭੋਰਾ ਕਾਲੇ ਰੰਗ ਦਾ ਹੁੰਦਾ ਇਸ ਕਰਕੇ ਕਾਲੀ ਮਣੀ ਨੂੰ ਘੜ ਕੇ ਛੋਟਾ ਜਿਹਾ ਨਿੱਕਾ ਜਿਹਾ ਭੋਰਾ ਵੀ ਉਹਦੇ ਉੱਪਰ ਬਣਾਇਆ ਇੰਨਾ ਸੋਹਣਾ ਸ਼ੋਭਾ ਪਾਉਂਦਾ ਕਹਿੰਦੇ ਜਿਹਨੂੰ ਵੇਖ ਕੇ ਵੱਡੇ ਵੱਡੇ ਲਜਾ ਜਾਂਦੇ ਐਸੀ ਛੱਬ ਐਸੀ ਵਡਿਆਈ ਸ਼ੋਭਾ ਉੱਥੇ ਅਕਾਲ ਪੁਰਖ ਦੇ ਦਰਵਾਜੇ ਤੇ ਸੁੰਦਰ ਸੁੰਦਰ ਦੁਆਰੇ ਉੱਥੇ ਦੀਆਂ ਬਣੀਆਂ ਹੋਈਆਂ ਸੁੰਦਰ ਰੂਪ ਐਸਾ ਹੈ ਜਿਸ ਥਾਂ ਤੇ ਸੋਹਣੀਆਂ ਤੋਂ ਸੋਹਣੀਆਂ ਕਾਰਾਗਰੀ ਕਰਕੇ ਅਕਾਲ ਪੁਰਖ ਨੇ ਆਪ ਹੀ ਬਣਾਇਆ ਹੈ
ਵਿੱਚ ਬਚਿੱਤਰ ਬਿਤਾਲ ਬਨਾਵਾ ਲਗੀ ਡੋਰ ਮਕਤੂਲ ਸੁਹਾਵਾ
ਉਸ ਦੁਆਰ ਦੇ ਅੰਦਰ ਕੀ ਹੈ ਉਸ ਦੁਆਰ ਨੂੰ ਖੋਲ ਕੇ ਸਤਿਗੁਰੂ ਪਾਤਸ਼ਾਹ ਜੀ ਅੱਗੇ ਦਾ ਰੂਪ ਵਰਣ ਕਰ ਰਹੇ ਹਨ ਉਹ ਸੁੰਦਰ ਰੂਪ ਤਾਂ ਦਰਵਾਜੇ ਤੋਂ ਬਾਹਰ ਹੈ ਪਰ ਅੰਦਰ ਦਾ ਰੂਪ ਕੀ ਹੈ ਅੰਦਰ ਦੇ ਰੂਪ ਵਿੱਚ ਬੜਾ ਸੁੰਦਰ ਲੰਮਾ ਤਨੋਇਆ ਚੰਦੋਇਆ ਤਾਣਿਆ ਹੋਇਆ ਇੱਕ ਚੰਦੋਆ ਲੱਗਿਆ ਹੈ ਜਿਸ ਚੰਦੋਏ ਦਾ ਰੂਪ ਕੋਈ ਵਰਣਨ ਹੀ ਨਹੀਂ ਕਰ ਸਕਦਾ ਸੋਨੇ ਦੀਆਂ ਤਾਰਾਂ ਦੇ ਨਾਲ ਮਣੀਆਂ ਦੇ ਨਾਲ ਛੋਟੇ ਛੋਟੇ ਹਿੱਸੇ ਕਰਕੇ ਉਸ ਚੰਦੋਏ ਨੂੰ ਬਣਾਇਆ ਹੋਇਆ ਤੇ ਇੰਨੇ ਸੁੰਦਰ ਸਰੂਪ ਨਾਲ ਬਣਾਇਆ ਉਹ ਚੰਦੋਇਆ ਅਕਾਲ ਪੁਰਖ ਦੇ ਵਾਸਤੇ ਤਾਣਿਆ ਹੋਇਆ ਤੇ ਉਸ ਸੁੰਦਰ ਚੰਦੋਏ ਦੇ ਅੱਗੇ ਜਿਹੜੀਆਂ ਚੰਦੋਏ ਨੂੰ ਬੰਨਣ ਵਾਸਤੇ ਰੱਸੀਆਂ ਲੱਗਦੀਆਂ ਨੇ ਉਹ ਮਖਮਲ ਦੀਆਂ ਰੇਸ਼ਮ ਦੀਆਂ ਸੋਹਣੀਆਂ ਤੋਂ ਸੋਹਣੀਆਂ ਡੋਰਾਂ ਲਾਈਆਂ ਹੋਈਆਂ ਨੇ
ਸੱਚ ਖੰਡ ਕੀ ਉਪਮਾ ਜੋਏ ਉਚਰ ਸਕੈ ਅਸ ਕਵੀ ਨੈ ਕੋਏ
ਭਾਈ ਸਾਹਿਬ ਭਾਈ ਕਵੀ ਸੰਤੋਖ ਸਿੰਘ ਜੀ ਸੱਚਖੰਡ ਦੀ ਉਪਮਾ ਕਰਦਿਆਂ ਹੋਇਆ ਕਹਿੰਦੇ ਭਾਈ ਇਹ ਗੁਰੂ ਕੇ ਸਿੱਖੋ ਪਿਆਰਿਓ ਜਿਹੜਾ ਸੱਚਖੰਡ ਹੈ ਨਾ ਇਸ ਦੀ ਉਪਮਾ ਇਸ ਦਾ ਰੂਪ ਜਿਨ੍ਹਾਂ ਨੇ ਦੇਖਿਆ ਹੋਵੇ ਨਾ ਉਹ ਵੀ ਸੱਚਖੰਡ ਦੀ ਉਪਮਾ ਵਰਣਨ ਨਹੀਂ ਕਰ ਸਕਦੇ ਆ ਸੱਚਖੰਡ ਦੀ ਉਪਮਾ ਸੱਚਖੰਡ ਦਾ ਰੂਪ ਸੱਚਖੰਡ ਦਾ ਜਿੱਥੇ ਮਹਾਰਾਜ ਜੀ ਗੁਰੂ ਨਾਨਕ ਪਾਤਸ਼ਾਹ ਬਚਨ ਕਰਦੇ ਚਾਹੇ ਝਿਲਮਿਲ ਕਾਰਦ ਸੰਤਾ ਐਸੇ ਸਰੂਪ ਨੂੰ ਕਹਿੰਦੇ ਕੋਈ ਕਵੀ ਤਾਂ ਕੀ ਕਹਿ ਸਕਦਾ ਐਸੇ ਸਰੂਪ ਨੂੰ ਜਿਨ੍ਹਾਂ ਨੇ ਦੇਖਿਆ ਵੀ ਹੋਵੇ ਉਹ ਵੀ ਇਸ ਸੱਚਖੰਡ ਦੇ ਰੂਪ ਨੂੰ ਵਰਣਨ ਨਹੀਂ ਕਰ ਸਕਦੇ
ਇਹ ਕੁੰਠ ਤੋਂ ਹੈ ਮਨ ਬਾਨੀ ਕੈਸੇ ਪਰ ਦਾਸ ਗਤ ਜਾਨੀ
ਇਹਨੇ ਜੇ ਥਾਂ ਤੱਕ ਮਨ ਬੁੱਧੀ ਮਨ ਦੀਆਂ ਸ਼ਮਤਾ ਬਿਰਤੀਆਂ ਜਿਸ ਥਾਂ ਤੱਕ ਪਹੁੰਚ ਹੀ ਨਹੀਂ ਸਕਦੀਆਂ ਜੇ ਸੱਚਖੰਡ ਵਿੱਚ ਜਾ ਕੇ ਮਨ ਬਿਰਤੀ ਸੁੰਨ ਹੋ ਜਾਂਦੀ ਹੈ ਮਨ ਬਿਰਤੀ ਖਤਮ ਹੋ ਜਾਂਦੀ ਹੈ ਕਿਉਂਕਿ ਉੱਥੇ ਮਨ ਬਿਰਤੀ ਦਾ ਕੰਮ ਹੀ ਨਹੀਂ ਉੱਥੇ ਮਨ ਬੁੱਧੀ ਦਾ ਤਾਂ ਕੰਮ ਹੀ ਨਹੀਂ ਸੱਚਖੰਡ ਵਿੱਚ ਕਹਿੰਦੇ ਜੇ ਥਾਂ ਤੇ ਮਨ ਬੁੱਧੀ ਸੰਕੋਚ ਹੋ ਜਾਂਦੀ ਹੈ ਖਤਮ ਹੋ ਜਾਂਦੀ ਹੈ ਤਾਂ ਇੱਕ ਗੱਲ ਦੱਸੋ ਦੁਨੀਆਂ ਵਿੱਚ ਕੋਈ ਵੀ ਵਸਤੂ ਹੈ ਉਹ ਮਨ ਕਰਕੇ ਦੇਖੀ ਜਾਂਦੀ ਹੈ ਬੁੱਧੀ ਕਰਕੇ ਨਿਰਣਾ ਕੀਤਾ ਜਾਂਦਾ ਭਾਈ ਇਹ ਸੱਚਖੰਡ ਦਾ ਰੂਪ ਮਨ ਬੁੱਧੀ ਸਰੀਰ ਇਹਨਾਂ ਨਾਲ ਕਦੇ ਵੀ ਕੀਤਾ ਨਹੀਂ ਜਾ ਸਕਦਾ
ਮਨ ਠਹਿ ਰਾਮ ਕੇਤ ਸੁਖਾਰੇ ਕਹੋ ਰੁਚਿਰਤਾ ਕਚਕ ਸੁਧਾਰੇ
ਫਿਰ ਸਵਾਲ ਪੈਦਾ ਹੁੰਦਾ ਜੇ ਮਨ ਬਿਰਤੀਆਂ ਨਹੀਂ ਪਹੁੰਚ ਸਕਦੀਆਂ ਤਾਂ ਭਾਈ ਸਾਹਿਬ ਕਵੀ ਸੰਤੋਖ ਸਿੰਘ ਜੀ ਨੇ ਇਹ ਕਿਉਂ ਦੱਸਿਆ ਕਿ ਸੱਚਖੰਡ ਵਿੱਚ ਮੋਤੀ ਮਾਣਕ ਜੜੇ ਹੋਏ ਨੇ ਇਹ ਉਪਮਾ ਕਿਉਂ ਵਰਣਨ ਕੀਤੀ ਕਹਿੰਦੇ ਅਕਾਲ ਪੁਰਖ ਦਾ ਦਰਬਾਰ ਅਕਾਲ ਪੁਰਖ ਆਪ ਜਾਣਦਾ, ਪਰ ਮਨ ਨੂੰ ਅਕਾਲ ਪੁਰਖ ਦੇ ਨਾਲ ਜੋੜਨ ਵਾਸਤੇ, ਸ਼ਰਧਾ ਭਾਵਨਾ ਰੱਖਣ ਵਾਸਤੇ, ਮਨ ਨੂੰ ਸੁੱਖ ਦੇਣ ਵਾਸਤੇ ਵੀ ਭਾਈ ਜਿਹੜਾ ਅਕਾਲ ਪੁਰਖ ਹੈ ਉਸ ਦੀ ਵਡਿਆਈ ਵੱਡੀ ਹੈ, ਦੁਨੀਆਂ ਵਿੱਚ ਕੋਈ ਵੀ ਵਸਤੂ ਉਸ ਅਕਾਲ ਪੁਰਖ ਦੇ ਬਰਾਬਰ ਨਹੀਂ ਜਿਸ ਦੇ ਦਰਬਾਰ ਵਿੱਚ ਹੀ ਸੁੰਦਰ ਤੋਂ ਸੁੰਦਰ ਵਸਤੂਆਂ ਜੜੀਆਂ ਹੋਈਆਂ ਹਨ। ਐਸੇ ਅਕਾਲ ਪੁਰਖ ਦੇ ਦਰਬਾਰ ਦੀ ਉਪਮਾ ਕੋਈ ਕਰ ਨਹੀਂ ਸਕਦਾ, ਪਰ ਆਪਣੇ ਮਨ ਨੂੰ ਸੁੱਖ ਦੇਣ ਵਾਸਤੇ ਕਹਿੰਦੇ ਕੁਛ ਕੁ ਸੁਣਾ ਸੁਧਾਰ ਕੇ ਗੁਰੂ ਸਾਹਿਬ ਜੀ ਅਕਾਲ ਪੁਰਖ ਦੀ ਵਡਿਆਈ ਉਸ ਦੇ ਦਰਬਾਰ ਬਾਰੇ ਕੁਝ ਕੁ ਵਰਣਨ ਕਰਦੇ ਹਾਂ।
ਸ਼ਬਦ ਸ਼ਿਆਮ ਮਣੀ ਰਾਂਗੀ ਅਨੇਕਾ ਪਦਮ ਰਾਗ ਕੇ ਕਰੈ ਬਿਕਾ।
ਸਬਜ ਨਾਮ ਹਰੇ ਰੰਗ ਦਾ, ਸਬਜੀ ਹਰੇ ਰੰਗ ਦੀ ਹੁੰਦੀ ਹੈ ਤੇ ਸ਼ਿਆਮ ਨਾਮ ਕਾਲੇ ਦਾ। ਕਹਿੰਦੇ ਹਰੇ ਰੰਗ ਦੀਆਂ, ਕਾਲੇ ਰੰਗ ਦੀਆਂ ਤੇ ਹੋਰ ਕਿਹੜੀਆਂ? ਪਦਮ ਦੀਆਂ ਸੋਹਣੀਆਂ ਤੋਂ ਸੋਹਣੀਆਂ ਮਣੀਆਂ, ਲਾਲ ਹੀਰੇ ਮੋਤੀ ਸੁੱਚੇ ਸਭ ਤੋਂ ਉੱਤਮ ਜਿਹੜੇ ਹਨ, ਨਗਾਂ ਤੋਂ ਵਿੱਚੋਂ ਨਗ, ਮਹਿੰਗੇ ਤੋਂ ਮਹਿੰਗੇ, ਜਿਨ੍ਹਾਂ ਦੀ ਦੁਨੀਆਂ ਵਿੱਚ ਰਚਨਾ ਹੀ ਨਹੀਂ, ਐਸੇ ਐਸੇ ਸੋਹਣੇ ਸੋਹਣੇ ਨਗ।
ਫਰਸ਼ ਰੁਚਰ ਕੀਏ ਅਜਰ ਮਜਾਰੀ ਹੱਥ ਪੁੱਤ ਦੇਖਤ ਹੀ ਮਨੁਹਾਰੇ।
ਐਸੇ ਸੁੰਦਰ ਜਿਹੀਆਂ ਮਣੀਆਂ ਨਗਾਂ ਦਾ ਤਾਂ ਫਰਸ਼ ਵਿਛਿਆ ਹੋਇਆ ਹੈ ਉਸ ਅਕਾਲ ਪੁਰਖ ਦੇ ਦਰਬਾਰ ਵਿੱਚ। ਪਹਿਲਾਂ ਚੰਦੋਏ ਦਾ ਵਰਣਨ, ਜਦੋਂ ਦਰਵਾਜ਼ਾ ਖੋਲਿਆ ਕਹਿੰਦੇ ਸਾਹਮਣੇ ਚੰਦੋਆ ਦਿਖਦਾ, ਚੰਦੋਏ ਤੋਂ ਸਿੱਧਾ ਫਰਸ਼ ਤੇ ਆ ਗਏ, ਕਿਉਂਕਿ ਸਾਹਮਣੇ ਵਾਲਾ ਵਿੱਚ ਵਾਲਾ ਰੂਪ ਅਕਾਲ ਪੁਰਖ ਦਾ, ਉਹਦੇ ਬਾਰੇ ਵਰਣਨ ਕਰਨ ਵਾਸਤੇ ਪਹਿਲਾਂ ਫਰਸ਼ ਤੋਂ ਜਾ ਰਹੇ। ਕਹਿੰਦੇ ਬੜਾ ਸੁੰਦਰ ਮਣੀਆਂ ਨਾਲ ਦਰਬਾਰ ਸਜਿਆ ਹੋਇਆ, ਅਕਾਲ ਪੁਰਖ ਦੇ ਦਰਬਾਰ ਵਿੱਚ ਸੋਹਣੀਆਂ ਸੋਹਣੀਆਂ ਮਣੀਆਂ, ਇੱਕ ਤੋਂ ਇੱਕ ਸੁੰਦਰ ਰੰਗ ਰੂਪ ਹੈ, ਤੇ ਉਹਦੇ ਵਿੱਚ ਜਿਹੜਾ ਬੜਾ ਸੁੰਦਰ ਫਰਸ਼ ਵਿਛਿਆ ਹੋਇਆ ਹੈ, ਉਸ ਫਰਸ਼ ਨੂੰ ਵੇਖ ਕੇ ਐਸੀ ਹੈਰਾਨਗੀ ਪੈਦਾ ਹੁੰਦੀ ਹੈ, ਮਨੁੱਖ ਦੀ ਮਨ ਬਿਰਤੀ ਉਸ ਤੱਕ ਪਹੁੰਚ ਹੀ ਨਹੀਂ ਸਕਦੀ, ਕਿਉਂਕਿ ਮਨ ਬਿਰਤੀ ਨੇ ਕੇਵਲ ਥੋੜੇ ਜਿਹੇ ਰੰਗ ਦੇਖੇ ਹਨ, ਪਰ ਜਿਹੜਾ ਅਕਾਲ ਪੁਰਖ ਦਾ ਅਦਭੁਤ ਅਚਾਨਕ ਰੰਗ ਹੈ ਉਹ ਬੜਾ ਹੀ ਸੁੰਦਰ ਅਦਭੁਤਮਈ ਹੈ।
ਮਾਧਵ ਸਿੰਘ ਆਸਣ ਸੁੰਦਰ ਸੋ ਹੈ ਭਾਨ ਅਨਿਕ ਨਾ ਪਤੰਤਰ ਕੋ ਹੈ।
ਤੇ ਜਿਹੜਾ ਅਕਾਲ ਪੁਰਖ ਜੀ ਦਾ ਸਾਹਮਣੇ ਵਿਚਕਾਰ ਇੱਕ ਬੜਾ ਸੁੰਦਰ ਸਿੰਘਾਸਨ ਹੈ, ਜਿਸ ਸਿੰਘਾਸਨ ਦੇ ਰੂਪ ਨੂੰ, ਜਿਸ ਸਿੰਘਾਸਨ ਦੀ ਵਡਿਆਈ ਉਪਮਾ ਕਰੋੜਾਂ ਸੂਰਜਾਂ ਦੇ ਨਾਲ ਵੀ ਨਹੀਂ ਕੀਤੀ ਜਾ ਸਕਦੀ, ਭਾਵ ਉਹਨਾਂ ਤੋਂ ਵੀ, ਉਹਨਾਂ ਕਰੋੜਾਂ ਸੂਰਜਾਂ ਦੀ ਵੀ ਸ਼ੋਭਾ ਘੱਟ ਜਾਂਦੀ ਹੈ ਉਸ ਅਕਾਲ ਪੁਰਖ ਦਾ ਜਿਹੜਾ ਉਸ ਦਾ ਸਿੰਘਾਸਨ ਹੈ ਉਹ ਅਕਾਲ ਪੁਰਖ ਦੇ ਸਿੰਘਾਸਨ ਦੀ ਉਪਮਾ ਕਰੋੜਾਂ ਸੂਰਜਾਂ ਤੋਂ ਵੀ ਉੱਪਰ ਹੈ।
ਸਦਾ ਸੱਚ ਦਾ ਨੰਦ ਕਿਰਪਾਲਾ ਤੇ ਪਰ ਬੈਠੇ ਸੁਖ ਦੇ ਅਕਾਲਾ।
ਧੰਨ ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਅਕਾਲ ਪੁਰਖ ਦਾ ਸਰੂਪ ਦਰਸ਼ਨ ਕਰ ਰਹੇ ਹਨ ਸੱਚਖੰਡ ਵਿੱਚ। ਅਕਾਲ ਪੁਰਖ ਜੀ ਸੁੰਦਰ ਸਿੰਘਾਸਨ ਉੱਪਰ ਬਿਰਾਜਮਾਨ ਹਨ, ਜਿਹੜੇ ਸਦਾ ਸੱਚ ਦਾ ਆਨੰਦ ਸਦਾ ਕਾਲ ਵਾਸਤੇ ਅਤੇ ਸੱਚ ਸਰੂਪ ਹਨ। ਸੱਤ ਚੇਤਨ ਆਨੰਦ, ਸੱਚ ਦਾ ਆਨੰਦ, ਜਿਹੜੇ ਸੱਚ ਹਨ ਤੇ ਚੇਤਨਮਈ ਹਨ, ਸਭ ਚੀਜ਼ਾਂ ਨੂੰ ਜਾਣਦੇ ਹਨ, ਤੇ ਆਨੰਦਮਈ ਹਨ, ਜਿਹੜਾ ਬ੍ਰਹਮ ਸਰੂਪ ਅਕਾਲ ਪੁਰਖ ਜੀ ਦਾ ਹੈ ਉਹ ਸੱਤ ਚੇਤਨ ਆਨੰਦ ਕਿਰਪਾ ਦੇ ਸਾਗਰ ਅਕਾਲ ਪੁਰਖ ਜੀ ਸੱਚਖੰਡ ਤੇ ਬੜੇ ਸੁੰਦਰ ਸਿੰਘਾਸਨ ਤੇ ਬਿਰਾਜਮਾਨ ਹਨ।
ਰਿੰਦ ਤੜਤ ਦੀ ਛਟਾ ਸਮੇਟੇ ਜਨ ਸੋ ਹੈ ਕਨ ਕਟਾ ਸਹੇਟੇ।
ਕਹਿੰਦੇ ਜਿਵੇਂ ਆਕਾਸ਼ ਵਿੱਚ ਬਿਜਲੀ ਹੁੰਦੀ ਹੈ, ਉਹ ਬਿਜਲੀ ਬਾਦਲਾਂ ਨੂੰ ਇਕੱਠਾ ਕਰ ਦਿੰਦੀ, ਬੱਦਲਾਂ ਨੂੰ ਚਮਕਾੜ ਕੇ ਆਪਣੇ ਵਿੱਚ ਲੈ ਲੈਂਦੀ ਹੈ, ਤੇ ਐਸੀ ਬਿਜਲੀ ਜਿਹੜੀ ਚਮਕਦੀ ਹੈ, ਜਿਹੜੀ ਬਿਜਲੀ ਦੀ ਲਾਟ, ਜਿਹੜੀ ਬਿਜਲੀ ਬਹੁਤ ਭਾਂਬੜ ਮਚਾਉਂਦੀ ਹੈ, ਐਸੀਆਂ ਅਨੇਕਾਂ ਕਰੋੜਾਂ ਤਰ੍ਹਾਂ ਦੀਆਂ ਬਿਜਲੀਆਂ ਅਕਾਲ ਪੁਰਖ ਦੇ ਦਵਾਰ ਤੇ, ਜਿੱਥੇ ਸਭ ਤੋਂ ਕ੍ਰਾਂਤੀਮਈ ਅਕਾਲ ਪੁਰਖ ਦਾ ਸੁੰਦਰ ਸਿੰਘਾਸਨ ਹੈ ਉੱਥੇ ਅਕਾਲ ਪੁਰਖ ਦੇ ਦਰਬਾਰ ਵਿੱਚ ਬਿਜਲੀਆਂ ਲਿਸ਼ਕਾਰੇ ਮਾਰ ਰਹੀਆਂ, ਜਿੰਨਾ ਕਰੋੜਾਂ ਬਿਜਲੀਆਂ ਲਿਸ਼ਕਾਰਾ ਨਹੀਂ ਮਾਰ ਸਕਦੀਆਂ, ਇੰਨਾ ਲਿਸ਼ਕਾਰਾ ਅਕਾਲ ਪੁਰਖ ਦੇ ਦਰਬਾਰ ਦਾ ਪੈ ਰਿਹਾ ਹੈ।
ਜਨ ਰਵ ਬਿਦ ਵੋ ਹੈ ਇੱਕ ਛਾਏ, ਨੀਲ ਮਲਨ ਗਿਰਲੀ ਨੀ ਉਚਾਏ।
ਕਹਿੰਦੇ ਅਕਾਲ ਪੁਰਖ ਦੇ ਦਰਬਾਰ ਵਿੱਚ ਸਿੰਘਾਸਨ ਤੇ ਜਿਹੜੇ ਸੁੰਦਰ ਜਿਹੜੇ ਪਾਵੇ ਹਨ, ਅਕਾਲ ਪੁਰਖ ਦੇ ਮੰਜੇ ਦੇ ਥੱਲੇ, ਸਿੰਘਾਸਨ ਦੇ ਥੱਲੇ ਜੋ ਸੁੰਦਰ ਰੂਪ ਹੈ, ਉਹ ਦੋਵੇਂ ਪਾਸੇ ਇਸ ਤਰ੍ਹਾਂ ਸ਼ੋਭਦਾ। ਕਹਿੰਦੇ ਮੰਨ ਲਓ ਸੂਰਜ ਤੇ ਚੰਦਰਮਾ ਉਹ ਇਕੱਠੇ ਬਿਠਾ ਦਿੱਤੇ ਹੋਣ। ਸੂਰਜ ਅੱਗ ਦਿੰਦਾ, ਸੂਰਜ ਦਿਨੇ ਰੋਸ਼ਨੀ ਦਿੰਦਾ, ਅਗਨੀ ਦਿੰਦਾ, ਤੇ ਚੰਦਰਮਾ ਰਾਤ ਨੂੰ ਠੰਡਕ ਦਿੰਦਾ ਤੇ ਨਾਲੇ ਰੋਸ਼ਨੀ ਦਿੰਦਾ। ਰੋਸ਼ਨੀ ਦੋਵੇਂ ਦਿੰਦੇ ਨੇ, ਪਰ ਇੱਕ ਅੱਗ ਦਿੰਦਾ, ਇੱਕ ਠੰਡਕ ਦਿੰਦਾ। ਕਹਿੰਦੇ ਮੰਨ ਲਓ ਠੰਡ, ਅੱਗ, ਚੰਗਾ ਮਾੜਾ ਸਭ ਕੁਛ ਅਕਾਲ ਪੁਰਖ ਦੇ ਥੱਲੇ ਵਸਦਾ, ਸਾਰੀਆਂ ਚੀਜ਼ਾਂ ਅਕਾਲ ਪੁਰਖ ਦੇ ਸਿੰਘਾਸਨ ਦੇ ਥੱਲੇ ਸਭ ਕੁਝ ਹੈ।
ਪਗ ਅਰਬਿੰਦ ਨਿਰਬੁਲ ਅਰ ਨਾਰੇ, ਸ਼ੋਭਾ ਨਖਨ ਸਕਲ ਸਸ ਹਾਰੇ।
ਤੇ ਅਕਾਲ ਪੁਰਖ ਦੇ ਸਿੰਘਾਸਨ ਤੋਂ ਬਾਅਦ ਪਹਿਲਾਂ ਫਰਸ਼, ਫਿਰ ਸਿੰਘਾਸਨ, ਫਿਰ ਸਿੰਘਾਸਨ ਦੇ ਥੱਲੇ ਜਿੱਥੇ ਅਕਾਲ ਪੁਰਖ ਜੀ ਨੇ ਆਪਣੇ ਦੋਵੇਂ ਚਰਨ ਰੱਖੇ ਹੋਏ ਹਨ, ਉਹ ਅਕਾਲ ਪੁਰਖ ਦੇ ਚਰਨ ਸੂਰਜ ਚੰਦਰਮਾ ਦੋਵਾਂ ਦੀ ਨਿਆਈ ਸ਼ੋਭਾ ਦੇ ਰਹੇ ਹਨ। ਤੇ ਅਕਾਲ ਪੁਰਖ ਦੇ ਸੁੰਦਰ ਚਰਨਾਂ ਦੀ ਸ਼ੋਭਾ ਵੇਖ ਕੇ ਸਭ ਡਰ ਜਾਂਦੇ ਹਨ, ਸਭਾਂ ਦਾ ਮਨ, ਸਭ ਦਾ ਭੈ ਭੀਤ ਹੋ ਜਾਂਦਾ। ਐਸੇ ਅਕਾਲ ਪੁਰਖ ਦੇ ਸੁੰਦਰ ਚਰਨਾਂ ਦੇ ਜਿਹੜੇ ਨੌ ਹਨ ਨਾ, ਹੁਣ ਅਕਾਲ ਪੁਰਖ ਦੇ ਚਰਨਾਂ ਦੇ ਨੌ ਤੱਕ ਪਹੁੰਚ ਗਏ ਪਾਤਸ਼ਾਹ ਜੀ। ਅਕਾਲ ਪੁਰਖ ਦੇ ਸੁੰਦਰ ਨੌ ਉਹ ਇਸ ਤਰ੍ਹਾਂ ਹਨ, ਮੰਨ ਲਓ ਕਿਸੇ ਮਣੀਆਂ ਨੂੰ ਘੜ ਕੇ ਚੰਦਰਮਾ ਬਣਾਇਆ ਹੋਵੇ ਨਾ, ਮਣੀ ਨੂੰ ਘੜ ਕੇ ਚੰਦਰਮਾ ਦਾ ਰੂਪ ਦਿੱਤਾ ਹੋਵੇ, ਇਸ ਤਰ੍ਹਾਂ ਅਕਾਲ ਪੁਰਖ ਜੀ ਦੇ ਸੁੰਦਰ ਚਰਨ ਜਿਸ ਨੂੰ ਮਣੀਆਂ ਨਾਲ ਘੜ ਕੇ ਬਣਾਇਆ ਹੋਵੇ।
ਬਸੈ ਸਜੀਵ ਮੁਨੀ ਮਨ ਜੋਗੇ, ਤਰੈ ਸਮਾਧ ਧਿਆਨ ਰਸ ਭੋਗੇ।
ਜਿਸ ਪਾਵਨ ਚਰਨਾਂ ਦਾ ਵੱਡੇ ਵੱਡੇ ਮੁਨੀ ਰਿਸ਼ੀ ਮਹਾਤਮਾ ਕਰੋੜਾਂ ਯੁਗਾਂ ਤੋਂ ਜਿਸ ਅਕਾਲ ਪੁਰਖ ਦੇ ਸੁੰਦਰ ਚਰਨਾਂ ਦਾ ਧਿਆਨ ਧਰਦੇ ਆ ਰਹੇ ਹਨ, ਜਿਸ ਅਕਾਲ ਪੁਰਖ ਦੇ ਸੁੰਦਰ ਚਰਨਾਂ ਦਾ ਵੱਡੇ ਵੱਡੇ ਮੁਨੀਆਂ ਨੇ ਕਰੋੜਾਂ ਜਨਮਾਂ ਤੋਂ ਧਿਆਨ ਧਰਿਆ ਹੈ, ਐਸੇ ਅਕਾਲ ਪੁਰਖ ਦੇ ਚਰਨਾਂ ਦੇ ਨੌ ਉਹ ਬਹੁਤ ਹੀ ਸੁੰਦਰ ਅਤੇ ਉਪਮਾ ਰਹਿਤ ਹਨ, ਜਿਨ੍ਹਾਂ ਦੀ ਉਪਮਾ ਜਿੰਨੀ ਕਰ ਲਵੋ ਓਨੀ ਘੱਟ ਹੈ। ਭਾਈ ਸਾਹਿਬ, ਭਾਈ ਕਵੀ ਸੰਤੋਖ ਸਿੰਘ ਜੀ ਕਹਿੰਦੇ ਕੋਈ ਗੁਰੂ ਮਹਾਰਾਜ ਜੀ ਦੇ ਚਰਨਾਂ ਨੂੰ ਕਹਿੰਦਾ ਵੀ ਅਕਾਲ ਪੁਰਖ ਦੇ ਚਰਨ ਕਾਮ ਧੇਨ ਦੀ ਗਊ ਨਿਆਈ ਹਨ, ਜੋ ਸਭ ਕੁਝ ਦਿੰਦੇ, ਤੇ ਕੋਈ ਕਹਿੰਦਾ ਹੈ ਵੀ ਅਕਾਲ ਪੁਰਖ ਦੇ ਚਰਨ ਜਿਹੜਾ ਕਲਪ ਬ੍ਰਿਛ ਹੈ ਉਸ ਦੇ ਨਿਆਈ ਹਨ। ਕਹਿੰਦੇ ਅਕਾਲ ਪੁਰਖ ਦੇ ਚਰਨ, ਗੁਰੂ ਸਾਹਿਬ ਜੀ ਦੇ ਚਰਨ ਐਸੇ ਹਨ ਜਿਨ੍ਹਾਂ ਦੀ ਕੋਈ ਵੀ ਉਪਮਾ ਨਹੀਂ ਕਰ ਸਕਦਾ। ਉਪਮਾ ਤੋਂ ਰਹਿਤ ਅਕਾਲ ਪੁਰਖ ਦੇ ਸੁੰਦਰ ਚਰਨ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦਿਖਾ ਰਹੇ ਨੇ। ਅਕਾਲ ਪੁਰਖ ਦੇ ਚਰਨਾਂ ਤੋਂ ਬਾਅਦ ਅਕਾਲ ਪੁਰਖ ਦਾ ਸੁੰਦਰ ਸਰੂਪ ਉਹ ਆਪਾਂ ਅਗਲੇ ਪ੍ਰਕਰਣਾਂ ਵਿੱਚ ਸਰਵਣ ਕਰਾਂਗੇ ਜੀ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਪਾਤਸ਼ਾਹ ਜੀ ਦਾ ਜਿਹੜਾ ਅਕਾਲ ਪੁਰਖ ਮਿਲਣ ਪ੍ਰਸੰਗ ਹੈ ਸੱਚਖੰਡ ਵਿਖੇ, ਉਹ ਆਪਾਂ ਸਰਵਣ ਕਰਨਾ ਹੈ। ਸੋ ਸਤਿਗੁਰੂ ਮਹਾਰਾਜ ਜੀ ਜਿਵੇਂ ਕਿਰਪਾ ਕਰਨਗੇ ਅਗਲੇ ਪ੍ਰਕਰਣਾਂ ਵਿੱਚ ਸਰਵਣ ਕਰਾਂਗੇ ਜੀ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।
ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।
ਅਚੁੱਤ ਹੈ ਪਾਰ ਬ੍ਰਹਮ
ਅਬਨਾਸੀ ਅਗਨਾਸ,
ਹੇ ਪੂਰਨ ਹੈ ਸਰਵਮੈ
ਦੁਖ ਭੰਜਨ ਗੁਰਦਾਸ। ਹੀ ਸੰਗੀ ਹੈ ਨਿਰੰਕਾਰ,
ਹੇ
ਨਿਰਗੁਣ ਸਭ ਟੇਕ,
ਹੇ
ਗੋਬਿੰਦ ਗੁਣ ਨਿਧਾਨ,
ਜਾਕੇ
ਸਦਾ
ਵਿਵੇਕ।
ਹੇ ਅਪਰੰਪਰ ਹਰ ਹਰੇ,
ਹੈ
ਪ੍ਰਿਯੋ ਅਨਹਾਰ,
ਹੇ ਸੰਤਾਂ
ਕੇ ਸਦਾ ਸੰਗ
ਨਿਧਾਨ।
ਹੇ ਠਾਕੁਰ ਹੋਂ ਦਾਸ ਰੂਪ
ਮੈਂ
ਨਿਰਗੁਣ ਗੁਣ ਨਹੀਂ ਕੋਈ ਨਾਨਕ ਦੀ ਜੈ ਨਾਮ ਦਾਨ ਰੱਖੋ ਪਰੋਏ ਆਏ ਪ੍ਰਭ ਸ਼ਰਨਾਗਤੇ ਕਿਰਪਾ ਨਿਤ ਦਿਆਲ ਇੱਕ ਅੱਖਰ ਹਰ ਮਨ ਮਸਤ ਨਾਨਕ ਦਿਆਲ ਵਾਹਿਗੁਰੂ ਨਾਮ ਜਹਾਜ ਚੜੇ ਸੋਤਰੇ ਪਾਰ ਜੋ ਸ਼ਰਧਾ ਕਰ ਸੇਵਦੇ
ਗੁਰ ਪਾਰੇ ਉਤਾਰਨ
ਵਾਹਿਗੁਰੂ ਨਾਮ ਜਹਾਜ ਚੜੇ ਸੋਤਰੇ ਪਾਰ ਜੋ ਸ਼ਰਧਾ ਕਰ ਸੇਵਦੇ
ਗੁਰ ਪਾਰੇ ਉਤਾਰਨ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।